ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰ ਪਾਸ ਬੇਨੰਤੀਆਂ, ਮਿਲੈ ਨਾਮ ਆਧਾਰਾ। ਤੁਠਾ ਸੱਚਾ ਪਾਤਸ਼ਾਹ, ਤਾਪ ਗਿਆ ਸੰਸਾਰ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰਾ। ਸੱਚ ਤੇਰੀ ਸਮੱਗਰੀ, ਸੱਚ ਤੇਰਾ ਦਰਬਾਰਾ। ਸੱਚ ਤੇਰੇ ਖਾਜ਼ੀਨਿਆਂ, ਸੱਚ ਤੇਰਾ ਪਾਸਾਰਾ। ਤੇਰਾ ਰੂਪ ਅਗੰਮ ਹੈ, ਅਨੂਪ ਤੇਰਾ ਦਰਸਾਰਾ। ਹਉ ਕੁਰਬਾਣੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ। ਸਭੇ ਇੱਛਾਂ ਪੂਰੀਆਂ, ਜਾਂ ਪਾਇਆ ਅਗਮ ਅਪਾਰਾ। ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰਿਆਂ ਚਰਣਾਂ ਕੋ ਬਲਿਹਾਰਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਪਹਿਲਾ। ਕਲ ਹੋਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ। ਕੂੜ ਬੋਲ ਬੋਲ ਭੌਂਕਣਾ, ਚੂਕਾ ਧਰਮ ਵਿਚਾਰ। ਜਿਨ ਜੀਵਨਦਿਆਂ ਪਤ ਨਹੀਂ, ਮੋਇਆ ਮੰਦੀ ਸੋਏ। ਲਿਖਿਆ ਹੋਵੇ ਨਾਨਕਾ, ਕਰਤਾ ਕਰੇ ਸੋ ਹੋਏ। ਮਹੱਲਾ ਪਹਿਲਾ। ਰੰਨਾ ਹੋਈਆਂ ਬੁੱਧੀਆਂ, ਪੁਰਸ਼ ਹੋਏ ਸਯਾਦ। ਸੀਲ ਸੰਜਮ ਸੁੱਚ ਭੰਨੀ, ਖਾਣਾ ਖਾਜ ਅਹਾਜ। ਸ਼ਰਮ ਗਿਆ ਘਰ ਆਪਣੇ, ਪਤ ਉੱਠ ਚੱਲੀ ਨਾਲ। ਨਾਨਕ ਸੱਚਾ ਏਕ ਹੈ, ਔਰ ਨਾ ਸੱਚਾ ਭਾਲ। ਪੌੜੀ ਬਾਹਰ ਭਸਮ ਲੇਪਨ ਕਰੇ, ਅੰਤਰ ਗੁਬਾਰੀ। ਖਿੰਥਾ ਝੋਲੀ ਬਹੁ ਭੇਖ ਕਰੇ, ਦੁਰਮਤ ਅਹੰਕਾਰੀ। ਸਾਹਿਬ ਸ਼ਬਦ ਨਾ ਉਚਰੈ, ਮਾਇਆ ਮੋਹ ਪਸਾਰੀ। ਅੰਤਰ ਲਾਲਚ ਭਰਮ ਹੈ, ਭਰਮ ਹੈ ਗਾਵਾਰੀ। ਨਾਨਕ ਨਾਮ ਨਾ ਚੇਤਾਈ, ਜੂਐ ਬਾਜੀ ਹਾਰੀ। ਨਾਨਕ ਨਾਮ ਨਾ ਚੇਤਾਈ, ਜੂਐ ਬਾਜੀ ਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਗਿਆਨ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ, ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਸਤਿਗੁਰਾਂ ਦੀ ਪਰਮ ਕਿਰਪਾਲਤਾ ਦਿਆਲਤਾ ਦਾ ਸਦਕਾ, ਸਤਿਗੁਰੂ ਦੇ ਬਖਸ਼ੇ ਹੋਏ ਉੱਦਮ ਪੁਰਸ਼ਾਰਥ ਦਾ ਸਦਕਾ, ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹੁੰਚ ਕੇ ਬੈਠਣ ਵਿੱਚ ਸਤਿਗੁਰੂ ਦੇ ਸ਼ਬਦ ਨੂੰ, ਬਚਨਾਂ ਨੂੰ ਪੜ੍ਹਨ ਸੁਣਨ ਵਿਚਾਰਨ ਵਿੱਚ ਕਾਮਯਾਬ ਹੋਏ ਹਾਂ, ਗੁਰੂ ਕੀ ਹਜ਼ੂਰੀ 'ਚ ਪਹੁੰਚੇ ਹਾਂ। ਇਹ ਸਤਿਗੁਰੂ ਦੀ ਬਖਸ਼ਿਸ਼ ਹੈ। ਔਰ ਜਿੱਥੇ ਅਸੀਂ ਸਰੀਰਕ ਤੌਰ 'ਤੇ ਸਤਿਗੁਰੂ ਦੇ ਦਰਬਾਰ ਵਿੱਚ ਹਾਜ਼ਰ ਹਾਂ, ਕੋਸ਼ਿਸ਼ ਕਰੀਏ, ਯਤਨ ਕਰੀਏ ਕਿ ਸਾਡਾ ਮਨ ਵੀ ਹਾਜ਼ਰ ਹੋ ਕੇ ਸਤਿਗੁਰੂ ਦੇ ਬਚਨਾਂ ਨਾਲ ਸਾਂਝ ਪਾਵੇ, ਕਿਉਂਕਿ ਕਿਸੇ ਵੀ ਮਨੁੱਖ ਦੇ ਅੰਦਰ ਜੋ ਵਿਚਾਰਾਂ ਹਨ ਉਹਦੇ ਅਨੁਸਾਰ ਹੀ ਉਸਦੀ ਅਵਸਥਾ ਹੁੰਦੀ ਹੈ। ਸਤਿਗੁਰੂ ਦੀ ਪਰਮ ਪਵਿੱਤਰ ਮਹਾਨ ਉੱਚੀ ਸੁੱਚੀ ਵਿਚਾਰ ਅੰਦਰ ਵੱਸ ਜਾਏ ਤਾਂ ਪਹਿਲਾਂ ਵਾਲੀਆਂ ਬੁਰੀਆਂ ਵਿਚਾਰਾਂ ਖਿਆਲ ਸੰਸਕਾਰ ਅੰਦਰੋਂ ਨਿਕਲ ਜਾਣ ਅਤੇ ਫਿਰ ਹੀ ਇਹ ਮਨੁੱਖ ਸਿੱਖੀ ਦਾ ਅਧਿਕਾਰੀ ਹੈ, ਸਤਿਗੁਰੂ ਦੀ ਪ੍ਰਸੰਨਤਾ ਦਾ ਅਧਿਕਾਰੀ ਹੈ, ਅਕਾਲ ਪੁਰਖ ਦੀ ਮਿਹਰ ਦਾ ਅਧਿਕਾਰੀ ਹੈ ਅਤੇ ਫਿਰ ਹੀ ਇਹ ਸੰਸਾਰ ਤੋਂ ਤਰ ਸਕਦਾ ਹੈ। ਧਰਮ ਅਤੇ ਦਲੀਲ ਦੋਵੇਂ ਚੀਜ਼ਾਂ ਨਾਲ ਨਾਲ ਚੱਲਦੀਆਂ ਹਨ। ਧਰਮ ਵਾਸਤੇ ਜਿੱਥੇ ਸ਼ਰਧਾ ਦੀ ਲੋੜ ਹੈ ਉੱਥੇ ਦਲੀਲ ਤਰਕ ਸੁਖਾਵੀਂ, ਇੱਕ ਹੈ ਦੁੱਖਦਾਈ ਤਰਕ, ਦਿਲ ਢਾਉਣ ਵਾਲੀ ਤਰਕ ਦੁਖੀ ਕਰਨ ਵਾਲੀ, ਇੱਕ ਹੈ ਸਮਝਾਉਣ ਵਾਲੀ ਤਰਕ ਦਲੀਲ। ਸ਼ਰਧਾ ਦੇ ਨਾਲ ਜੇ ਪਖੰਡ ਰਲ ਜਾਏ ਤਾਂ ਲੋਕ ਕਈ ਵਾਰੀ ਆਪ ਤਾਂ ਪਖੰਡੀ ਨਹੀਂ ਹੁੰਦੇ ਪਰ ਉਹ ਕਰਮ ਐਵੇਂ ਵਿਅਰਥ ਜਿਹਾ ਹੁੰਦਾ ਅਤੇ ਐਸੇ ਕਰਮ ਬਹੁਤ ਸੰਸਾਰ 'ਚ ਪ੍ਰਚਲਿਤ ਨੇ, ਯਾਨੀ ਭੇਖ ਬਣਾ ਲੈਂਦੇ ਆ ਲੋਕ ਧਰਮੀਆਂ ਵਾਲਾ, ਪੁਜਾਰੀਆਂ ਵਾਲਾ, ਮਹਾਤਮਾ ਵਾਲਾ, ਧਾਰਮਿਕ ਕਰਮ ਕਰਦੇ ਦਿਖਾਈ ਦਿੰਦੇ ਨੇ ਪਰ ਉਹਨਾਂ ਦਾ ਮਨ ਦੇ ਉੱਤੇ ਜਾਂ ਅੰਦਰਲੀ ਅਵਸਥਾ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਇਸ ਪ੍ਰਕਾਰ ਵਿਖਾਵੇ ਦੇ ਧਰਮ ਤੋਂ ਸਤਿਗੁਰਾਂ ਨੇ ਵਰਜਿਆ ਅਤੇ ਜੋ ਸਤ ਧਰਮ ਹੈ ਉਸ ਨੂੰ ਅਪਣਾਉਣ ਦਾ ਉਪਦੇਸ਼ ਦਿੱਤਾ। ਜਿਵੇਂ ਜੰਜੂ ਪਾਉਂਦੇ ਸੀ ਲੋਕ ਹਿੰਦੂ ਮਤ ਦੇ, ਉਹਨਾਂ ਦੀ ਆਸਥਾ ਟਿਕੀ ਹੋਈ ਸੀ ਕਿ ਜੰਜੂ ਪਾਉਣਾ ਇਹ ਧਰਮ ਦਾ ਕੰਮ ਹੈ ਅਤੇ ਸਤਿਗੁਰੂ ਜੀ ਨੇ ਦਲੀਲ ਨਾਲ ਉਹਨਾਂ ਦੀ ਗੱਲ ਰੱਦ ਕੀਤੀ ਵੀ ਇਹ ਧਾਗੇ ਵੱਟ ਵੱਟ ਕੇ ਗਲ 'ਚ ਪਾਉਣ ਨਾਲ ਨਹੀਂ ਤਰਿਆ ਜਾਏਗਾ, ਜੇ ਸ਼ੁਭ ਗੁਣ ਨਹੀਂ ਧਾਰਨ ਕੀਤੇ ਤਾਂ ਪਾਰ ਉਤਾਰਾ ਨਹੀਂ। ਔਰ ਇਸ ਪ੍ਰਕਾਰ ਜੇ ਜ਼ਬਰਦਸਤੀ ਉਹਨਾਂ ਦਾ ਜੰਜੂ ਕੋਈ ਲਾਉਣ ਲੱਗਾ ਤਾਂ ਤਿਲਕ ਨਹੀਂ ਲਾਉਣ ਦੇਣੇ, ਜੰਜੂ ਨਹੀਂ ਪਾਉਣ ਦੇਣਾ, ਮੁਸਲਮਾਨ ਬਣੋ, ਇਹ ਮਤ ਇਹ ਮਜ਼ਹਬ ਚੰਗਾ, ਬਾਕੀ ਸਾਰਾ ਕੁਝ ਤੁਹਾਡਾ ਵਿਅਰਥ ਹੈ, ਤੁਸੀਂ ਬੁੱਤਾਂ ਦੀ ਪੂਜਾ ਕਰਦੇ ਹੋ, ਜ਼ਬਰਦਸਤੀ ਰੰਗਾ ਕਰਨ ਲੱਗਾ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ, ਗੁਰੂ ਨਾਨਕ ਸਾਹਿਬ ਨੇ ਨੌਵੇਂ ਜਾਮੇ 'ਚ ਸਰੀਰ ਤੱਕ ਦੇ ਦਿੱਤਾ, ਸੀਸ ਤੱਕ ਦੇ ਦਿੱਤਾ, ਕੁਰਬਾਨ ਕਰ ਦਿੱਤਾ, ਮਤਲਬ ਮਨੁੱਖੀ ਹੱਕਾਂ ਦੀ ਰਾਖੀ ਕੀਤੀ। ਇਹ ਨਹੀਂ ਵੀ ਹਿੰਦੂਆਂ ਨਾਲ ਕੋਈ ਲਗਾਓ ਸੀ ਅਤੇ ਮੁਸਲਮਾਨਾਂ ਨਾਲ ਵਿਰੋਧ ਸੀ, ਉਸ ਮਤ ਨਾਲ ਵਿਰੋਧ ਸੀ, ਇਹ ਨਹੀਂ। ਅਗਰ ਜੇ ਹਿੰਦੂ ਮਤ ਦੇ ਲੋਕ ਰਾਜਨੀਤਿਕ ਉਸ ਵੇਲੇ ਰਾਜ ਕਰਦੇ ਹੁੰਦੇ ਅਤੇ ਮੁਸਲਮਾਨਾਂ 'ਤੇ ਜ਼ਬਰਦਸਤੀ ਹੁੰਦੀ ਤਾਂ ਸਤਿਗੁਰੂ ਉਹਨਾਂ ਦੀ ਰੱਖਿਆ ਕਰਦੇ, ਕਿਉਂਕਿ ਸਤਿਗੁਰੂ ਮਹਾਰਾਜ ਵਾਸਤੇ ਉਹਨਾਂ ਦੀ ਦ੍ਰਿਸ਼ਟੀ ਵਿੱਚ ਸਾਰਾ ਸੰਸਾਰ ਇੱਕ ਪਰਮਾਤਮਾ ਦੀ ਖਲਕਤ ਹੈ। ਇਹ ਸਿਧਾਂਤ ਸਾਰਾ ਸਾਨੂੰ ਸਦਾ ਲਈ ਬਖਸ਼ਿਸ਼ ਕੀਤਾ। ਸੋ ਰਹੋ ਵਿਚਾਰ, ਜੋ ਅੱਜ ਦਾ ਇਹ ਸ਼ਬਦ ਹੈ ਸਾਰੰਗ ਰਾਗ ਦੀ ਜੋ ਵਾਰ ਹੈ ਉਸ ਦੀ 14ਵੀਂ ਪੌੜੀ ਅਤੇ ਉਸ ਦੇ ਨਾਲ ਦੋ ਸਲੋਕ ਹਨ। ਕੱਲ੍ਹ ਅਸੀਂ ਮੁੱਢਲੀ ਕੁਛ ਕੁ ਵਿਚਾਰ ਵਿਚਾਰੀ ਸੀ, ਸਤਿਗੁਰੂ ਦੇ ਬਚਨਾਂ ਨੂੰ ਕੁਝ ਵਿਚਾਰਿਆ ਸੀ। ਇਹ ਬਚਨ ਬਹੁਤ ਬਰੀਕੀ ਨਾਲ ਸਮਝਣ ਵਾਲੇ ਹਨ, ਖਾਸ ਕਰਕੇ ਦੂਜੇ ਸਲੋਕ ਦੇ ਅੰਦਰ ਜਿਹੜੇ ਬਚਨ ਆਏ ਨੇ। ਕਈ ਵਾਰੀ ਮਨੁੱਖ ਇੱਕ ਪਾਸੇ ਨੂੰ ਵਹਿ ਤੁਰਦਾ ਝੁੱਕ ਜਾਂਦਾ ਅਤੇ ਦੂਜਾ ਪੱਖ ਬਿਲਕੁਲ ਵਿਸਾਰ ਦਿੰਦਾ। ਮੈਂ ਥੋੜ੍ਹੀ ਜਿਹੀ ਆਪ ਜੀ ਦੀ ਗਿਆਤ ਵਾਸਤੇ ਅਰਜ਼ ਕਰਨ ਲੱਗਾ। ਇੱਕ ਵਾਰੀ ਇੱਥੇ ਤੁਹਾਡੇ ਸ਼ਹਿਰ 'ਚ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਮੈਨੂੰ ਕਥਾ ਦੀ ਸੇਵਾ ਮਿਲੀ ਅਤੇ ਗੁਰ ਇਤਿਹਾਸ ਦੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਚੱਲਦੀ ਸੀ। ਉਹਦੇ ਵਿੱਚ ਬਚਨ ਆ ਰਹੇ ਸੀ ਮਾਲਵੇ ਦੇ, ਦਸਮ ਪਾਤਸ਼ਾਹ ਨਾਲ ਬਰਾੜ ਗੋਤ ਵਾਲੇ ਜਿਹੜੇ ਮਲਵਈ ਰਲੇ ਉਹਨਾਂ ਨੇ ਜਿੱਥੇ ਸੇਵਾ ਕੀਤੀ, ਹਜ਼ੂਰ ਨੇ ਉਹਨਾਂ ਦੀ ਤਨਖਾਹ ਮੁਕਰਰ ਕੀਤੀ ਹੋਈ ਸੀ ਭਈ ਦੇਵਾਂਗੇ, ਪਰ ਸਮਾਂ ਕਾਫੀ ਗੁਜ਼ਰ ਗਿਆ ਅਤੇ ਜਿੱਥੇ ਅੱਜ ਕੱਲ੍ਹ ਮੁਕਤਸਰ ਸਾਹਿਬ ਦੀ ਜੰਗ ਹੋਈ ਹੈ ਉਦੋਂ ਅਗਲੇ ਪਾਸੇ ਇਹਨਾਂ ਬਰਾੜਾਂ ਦੀ ਹੱਦ ਮੁੱਕ ਜਾਣੀ ਸੀ ਅਤੇ ਸਾਬੋਕਿਆਂ ਦੀ ਹੱਦ ਸ਼ੁਰੂ ਹੋਣੀ ਸੀ ਅਤੇ ਬਰਾੜਾਂ ਨੇ ਹਜ਼ੂਰ ਦੇ ਘੋੜੇ ਦੀਆਂ ਵਾਗਾਂ ਫੜ ਲਈਆਂ ਵੀ ਸਾਨੂੰ ਤਨਖਾਹ ਦਿਓ। ਹਜ਼ੂਰ ਨੇ ਕਿਹਾ ਸਿੱਖੀ ਕਿ ਤਨਖਾਹ, ਕਹਿਣ ਲੱਗੇ ਸਿੱਖ ਤਾਂ ਹਾਂ ਹੀ, ਤਨਖਾਹ ਦਿਓ, ਤਨਖਾਹ ਤੋਂ ਬਗੈਰ ਗੁਜ਼ਾਰਾ ਨਹੀਂ। ਤੁਸੀਂ ਕਹਿੰਦੇ ਸੀ ਮੀਂਹ ਪਵਾ ਦਿਆਂਗੇ, ਮੀਂਹ ਪੈ ਜਾਏਗਾ ਅਤੇ ਫਸਲਾਂ ਹੋਣਗੀਆਂ ਬਥੇਰੀਆਂ, ਮੀਂਹ ਵੀ ਨਹੀਂ ਪਿਆ। ਹਜ਼ੂਰ ਨੇ ਬੀਰ ਰਸ ਵਿੱਚ ਆ ਕੇ ਇੱਕ ਤੀਰ ਚਲਾਇਆ ਅਸਮਾਨ ਵੱਲ ਨੂੰ ਅਤੇ ਬੱਦਲ ਉਸੇ ਵੇਲੇ ਘੁੰਮ ਕੇ ਆ ਗਏ, ਮੀਂਹ ਪੈਣ ਲੱਗ ਪਿਆ। ਫਿਰ ਬਰਾੜ ਇੱਧਰ ਉੱਧਰ ਲੁਕੇ ਤਾਂ ਉਸ ਵੇਲੇ ਇਹਨਾਂ ਨੇ ਕਿਹਾ ਮਹਾਰਾਜ ਮੀਂਹ ਹੁਣ ਪਿਆ, ਕਦੋਂ ਫਸਲਾਂ ਹੋਈਆਂ ਅਤੇ ਕਦੋਂ ਸਾਡੇ ਘਰ ਗੁਜ਼ਾਰੇ ਚੱਲਣਗੇ। ਅਖੀਰ ਸਤਿਗੁਰੂ ਦੀ ਕਲਾ ਵਰਤੀ, ਇੱਕ ਸਿੱਖ ਖੱਚਰ ਲੱਦੀ ਹੋਈ ਮੋਹਰਾਂ ਦੀ ਆ ਗਿਆ ਤਾਂ ਮਹਾਰਾਜ ਕਹਿੰਦੇ ਲਓ ਮੋਹਰਾਂ ਲੈ ਲਓ, ਮਾਇਆ ਚਾਹੀਦੀ ਹੈ। ਤਾਂ ਉਸ ਵੇਲੇ ਮਾਇਆ ਦਿੱਤੀ ਅਤੇ ਕਹਿਣ ਲੱਗੇ ਇੱਕ ਇੱਕ ਬੰਦਾ ਘਰ ਵੀ ਛੱਡ ਕੇ ਆਏ ਹਾਂ, ਪਰਿਵਾਰਾਂ ਦੇ ਗੁਜ਼ਾਰ ਕੰਮ ਕਰਨ ਲਈ ਸਾਡੇ ਕੰਮ ਨਹੀਂ ਚੱਲਦੇ, ਡਬਲ ਤਨਖਾਹ ਦਿਓ। ਹਜ਼ੂਰ ਨੇ ਡਬਲ ਦੇ ਦਿੱਤੀ ਅਤੇ ਦਾਨੇ ਨੂੰ ਕਿਹਾ ਸੀ ਵੀ ਦੱਸ। ਉਹ ਕਹਿਣ ਲੱਗਾ ਮਹਾਰਾਜ ਜੇ ਤੁੱਠੇ ਹੋ ਤਾਂ ਮੈਨੂੰ ਸਿੱਖੀ ਬਖਸ਼ੋ। ਤਾਂ ਹਜ਼ੂਰ ਨੇ ਕਿਹਾ ਸ਼ਾਬਾਸ਼, ਮਾਝੇ ਦੀ ਸਿੱਖੀ ਮਹਾਂ ਸਿੰਘ ਨੇ ਰੱਖ ਲਈ ਅਤੇ ਮਾਲਵੇ ਦੀ ਤੂੰ ਰੱਖ ਲਈ। ਇਹ ਇਤਿਹਾਸ ਆਇਆ ਸਾਰਾ। ਪਹਿਲਾਂ ਤਾਂ ਬਰਾੜਾਂ ਦੀ ਵਡਿਆਈ ਚੱਲਦੀ ਰਹੀ ਅਤੇ ਜਦੋਂ ਇਹ ਗੱਲ ਆਈ ਕਿ ਬਰਾੜਾਂ ਨੇ ਵਾਗਾਂ ਫੜੀਆਂ ਅਤੇ ਬਾਅਦ ਵਿੱਚ ਤੰਬੂ 'ਚ ਜਾ ਕੇ ਕੁਝ ਬਰਾੜ ਕਹਿਣ ਲੱਗੇ, ਵੇਖਿਆ ਮੇਰੀ ਗੱਲ ਮੰਨੀ ਕਿ ਤੁਸਾਂ ਤਾਂ ਲਾਭ ਹੋ ਗਿਆ, ਜੇ ਗੁਰੂ ਸਾਬੋਕਿਆਂ ਦੀ ਹੱਦ ਵਿੱਚ ਚਲਾ ਜਾਂਦਾ ਤਾਂ ਤਨਖਾਹ ਨਹੀਂ ਸੀ ਮਿਲਣੀ, ਹੁਣ ਅਸੀਂ ਬਰਛੇ ਦੀ ਨੋਕ 'ਤੇ ਤਨਖਾਹ ਲੈ ਲਈ ਹੈ ਗੁਰੂ ਕੋਲੋਂ। ਸਮਝਿਆ ਵੀ ਆਪਣਾ ਜ਼ੋਰ ਵਿਖਾ ਕੇ ਤਨਖਾਹ ਲਈ। ਤਾਂ ਗੁਰੂ ਮਹਾਰਾਜ ਨੂੰ ਸਿੱਖ ਨੇ ਆ ਕੇ ਦੱਸਿਆ ਵੀ ਇੰਝ ਕੁਝ ਬਰਾੜ ਗੱਲਾਂ ਕਰਦੇ ਸੀ। ਤਾਂ ਹਜ਼ੂਰ ਨੇ ਕਿਹਾ ਆਉਣ ਵਾਲੇ ਸਮੇਂ 'ਚ ਹੀ ਸਾਡੇ ਸਿੱਖਾਂ ਦੇ ਮੁਜ਼ਾਰੇ ਹੋਣਗੇ, ਇਹਨਾਂ ਨੂੰ ਰਾਜ ਨਹੀਂ ਮਿਲੇਗਾ। ਇਹ ਕੁਝ ਬਰਾੜਾਂ ਵਾਸਤੇ ਬਚਨ ਸੀ, ਮੈਂ ਆਪਣੇ ਵੱਲੋਂ ਸਪੈਸ਼ਲ ਬੋਲਿਆ ਵੀ ਇਹ ਸਾਰੇ ਬਰਾੜਾਂ ਨੂੰ ਨਹੀਂ ਗੁਰੂ ਮਹਾਰਾਜ ਨੇ ਇੰਝ ਕਿਹਾ, ਉਹਨਾਂ ਵਿੱਚੋਂ ਭਾਈ ਦਾਨਾ ਜਿਹਨੂੰ ਦਾਨ ਸਿੰਘ ਬਣਾਇਆ ਅਤੇ ਕਿਹਾ ਤੂੰ ਸਿੱਖੀ ਰੱਖ ਲਈ ਮਾਲਵੇ ਦੀ। ਜਦੋਂ ਇੰਝ ਕਿਹਾ ਤਾਂ ਇੱਕ ਸੱਜਣ ਉੱਥੇ ਸ਼ੋਸ਼ਾ ਜਿਹਾ ਛੱਡ ਗਿਆ ਵੀ ਇਹ ਬਰਾੜਾਂ ਦੇ ਖਿਲਾਫ ਬੋਲੀ ਜਾਂਦਾ ਕਥਾ ਕਰਨ ਵਾਲਾ, ਅਤੇ ਮੇਰੇ ਗਲ ਵੀ ਇੱਕ ਬੰਦਾ ਪੈ ਗਿਆ। ਦੂਜੇ ਨੇ ਰੋਕਣ ਦਾ ਯਤਨ ਕੀਤਾ, ਉਹਨੇ ਹੱਥ ਏਡੇ ਜ਼ੋਰ ਦੀ ਮਾਰਿਆ ਉਹਦੀ ਉਂਗਲ ਟੁੱਟ ਗਈ, ਕਈ ਦਿਨ ਟਰੱਕ 'ਤੇ ਨਹੀਂ ਗਿਆ ਉਹ ਵੀਰ, ਭਾਈ ਬਲਬੀਰ ਸਿੰਘ ਉਹਦਾ ਨਾਂ, ਇੱਥੇ ਤੁਹਾਡੇ ਸ਼ਹਿਰ 'ਚ ਰਹਿੰਦਾ। ਫਿਰ ਉਹ ਰੌਲਾ ਪਾਈ ਗਿਆ, ਬੰਦਾ ਬਾਹਰ ਪਿੱਠ ਪਿੱਛੇ ਵੀ ਬਰਾੜਾਂ ਦੇ ਖਿਲਾਫ ਬੋਲਿਆ, ਬਰਾੜਾਂ ਦੇ ਖਿਲਾਫ ਬੋਲਿਆ। ਉਹਦਾ ਕਾਰਨ ਇਹ ਵੀ ਅਸੀਂ ਬਰਾੜ ਸਾਰੇ ਸੱਚਖੰਡ 'ਚੋਂ ਉਤਰੇ ਹਾਂ, ਅਸੀਂ ਨਹੀਂ ਗਲਤੀ ਕਰ ਸਕਦੇ, ਕੀ ਇੰਝ ਹੋ ਸਕਦਾ। ਮੈਂ ਫਿਰ ਵਿਚਾਰਦਾ ਰਿਹਾ ਵੀ ਇਹ ਕੀ ਚੱਕਰ ਹੈ। ਅਗਲੇ ਦਿਨ ਫਿਰ ਮੈਂ ਬੇਨਤੀ ਕੀਤੀ ਵੀ ਉਹ ਕਹਿਣ ਲੱਗਾ ਭਾਈ ਸੰਤੋਖ ਸਿੰਘ ਹੀ ਗਲਤ ਆ, ਉਹਨੇ ਗ੍ਰੰਥ ਹੀ ਗਲਤ ਲਿਖਿਆ, ਉਹ ਨਾਲ ਸੀ ਦਸਵੇਂ ਪਾਤਸ਼ਾਹ ਦੇ, ਉਦੋਂ ਬਰਾੜਾਂ ਦੇ ਖਿਲਾਫ ਲਿਖਤੀ ਗੱਲ, ਖਿਲਾਫ ਵਰਜੀ ਨਹੀਂ ਸੀ, ਸੱਚਾਈ ਆ। ਮੈਂ ਫਿਰ ਬੇਨਤੀ ਕੀਤੀ ਵੀ ਹੁਣ ਮਾਝੇ ਵਾਲਿਆਂ ਨੇ ਬਦਾਵਾ ਲਿਖਿਆ ਅਤੇ ਪੜਵਾਇਆ ਵੀ ਮਹਾਂ ਸਿੰਘ ਨੇ, ਅਤੇ ਹੁਣ ਮੈਂ ਇਹ ਗੱਲ ਲਕਾ ਲਵਾਂ ਵੀ ਮਾਝੇ ਵਾਲੇ ਬਦਾਵਾ ਲਿਖ ਹੀ ਨਹੀਂ ਸਕਦੇ ਕਿਉਂਕਿ ਮੈਂ ਮਾਝੇ 'ਚੋਂ। ਇਹ ਗੱਲ ਹੋ ਸਕਦੀ ਹੈ ਵੀ ਕਿਸੇ ਇਲਾਕੇ ਦੇ ਲੋਕ ਸੱਚਖੰਡ 'ਚੋਂ ਉਤਰੇ ਅਤੇ ਸੱਚਖੰਡ ਹੀ ਜਾਣਾ, ਬਾਕੀ ਗਲਤ ਉਹ ਸੱਚਖੰਡ ਵਾਸੀ, ਇੰਝ ਨਹੀਂ ਹੋ ਸਕਦਾ। ਮੈਂ ਫਿਰ ਬੇਨਤੀ ਕੀਤੀ ਵੀ ਬਰਾੜਾਂ ਵਿੱਚੋਂ ਹੀ ਸੰਤ ਜਰਨੈਲ ਸਿੰਘ ਹੋਇਆ, ਮੈਂ ਉਹਦੇ ਚਰਨਾਂ ਦੀ ਖਾਕ ਲੱਭਦਾ ਫਿਰਦਾ ਅੱਜ ਵੀ, ਪਰ ਤੁਹਾਡੇ ਬਰਾੜਾਂ 'ਚੋਂ ਹੀ ਕੁਲਦੀਪ ਸਿੰਘ ਬਰਾੜ ਵੀ ਹੋਇਆ, ਉਹਨੂੰ ਕਿੱਥੇ ਲਕਾਓਗੇ। ਉਹ ਦਰਬਾਰ ਸਾਹਿਬ ਹਮਲਾ ਕਰਨ ਵਾਸਤੇ ਆਇਆ ਕੁਲਦੀਪ ਸਿੰਘ ਬਰਾੜ, ਉਹਦੀ ਮੜੀ 'ਤੇ ਮੈਂ 100 ਛਿੱਤਰ ਮਾਰਨ ਨੂੰ ਤਿਆਰ ਹਾਂ, ਤੁਹਾਡੇ ਸਾਹਮਣੇ ਗੱਲ ਕਹਿ ਰਿਹਾ। ਕੁਲਦੀਪ ਸਿੰਘ ਬਰਾੜ ਦੀ ਮੜੀ ਮੈਨੂੰ ਦਿਸੇ ਅਤੇ ਮੈਂ ਜੁੱਤੀਆਂ ਲਾ ਕੇ ਨਾ ਮਾਰਾਂ ਤਾਂ ਗੁਰੂ ਦਾ ਸਿੱਖ ਨਹੀਂ, ਅਤੇ ਸੰਤ ਜਰਨੈਲ ਸਿੰਘ ਵੀ ਬਰਾੜ ਆ ਮਾਲਵੇ 'ਚੋਂ, ਸਾਡੇ ਮਾਝੇ 'ਚੋਂ ਨਹੀਂ, ਉਹਦੀ ਕਰਨੀ ਕਰਕੇ ਮੈਂ ਉਹਦੇ ਚਰਨਾਂ ਦੀ ਖਾਕ ਲੱਭਦਾ ਫਿਰਦਾ ਹਾਂ। ਹੈ ਦੋਵੇਂ ਬਰਾੜ, ਦੋਵੇਂ ਮਲਵਈ, ਪਰ ਬੜਾ ਦਿਨ ਰਾਤ ਦਾ ਅੰਤਰ ਹੈ। ਇਸ ਕਰਕੇ ਗੁਰੂ ਕੇ ਪਿਆਰਿਓ, ਇਹ ਸਮਝਣ ਦੀ ਲੋੜ ਹੈ, ਇੱਕ ਪੱਖਪਾਤ ਕਰ ਲੈਣਾ। ਇਸ ਸ਼ਬਦ ਵਿੱਚ ਬਚਨ ਐਸੇ ਆ ਰਹੇ ਨੇ ਵੀ ਹੋ ਸਕਦਾ ਮਾਈਆਂ ਬੀਬੀਆਂ ਮੇਰੇ ਖਿਲਾਫ਼ ਹੋ ਜਾਣ, ਵੀ ਤੂੰ ਕੀ ਬੋਲੀ ਜਾਣਾ। ਉਹਦਾ ਕਾਰਨ ਇਹ ਭਾਈ ਗੁਰੂ ਮਹਾਰਾਜ ਨੇ ਇਸਤਰੀ ਨੂੰ ਸਤਿਕਾਰ ਦਿੱਤਾ, ਪਰ ਇਹ ਨਹੀਂ ਸੀ ਕਿਹਾ ਕਿ ਇਸਤਰੀ ਹੀ ਪ੍ਰਧਾਨ ਹੈ ਅਤੇ ਮਰਦਾਂ ਦਾ ਮਤਲਬ ਕੋਈ ਨਹੀਂ, ਇਹ ਕਿਉਂ ਜਿਉਂਦੇ ਨੇ, ਐਸਾ ਨਹੀਂ ਕਿਹਾ ਸੀ। ਸਮਝਣ ਦੀ ਲੋੜ ਹੈ। ਉਹਨਾਂ ਕਿਹਾ ਸੀ ਪਸ਼ੂ ਗਵਾਰ ਸ਼ੂਦਰ ਢੋਰ ਨਾਰੀ ਪਾਂਚੋ ਤਾੜਨ ਕੇ ਅਧਿਕਾਰੀ। ਇਹ ਤੁਲਸੀ ਵਰਗਿਆਂ ਨੇ ਸਲੋਕ ਰਚ ਦਿੱਤੇ ਵੀ ਜਿਵੇਂ ਪਸ਼ੂ ਡੰਡੇ ਨਾਲ ਸੂਤਰ ਆਉਂਦਾ, ਗਵਾਰ ਮੂਰਖ ਬੰਦਾ ਵੀ ਗੱਲਾਂ ਬਾਤਾਂ ਨਾਲ ਨਹੀਂ ਸਮਝਦਾ, ਅਤੇ ਇਸੇ ਤਰ੍ਹਾਂ ਸ਼ੂਦਰ ਲੋਕ ਜਿਨ੍ਹਾਂ ਨੂੰ ਨੀਵੀਆਂ ਖੌਤੀ ਜਾਤਾਂ ਕਿਹਾ ਜਾਂਦਾ ਵੀ ਸ਼ੂਦਰ ਵੀ ਤਾੜਨ ਦੇ ਅਧਿਕਾਰੀ ਨੇ, ਅਤੇ ਉਹਨਾਂ ਵਿੱਚ ਹੀ ਇਸਤਰੀ ਆ। ਜਿਹੜੀ ਇਸਤਰੀ ਜਨਾਨੀ ਇਹਨੂੰ ਅਕਲ ਨਹੀਂ ਹੁੰਦੀ, ਇਹਨੂੰ ਡੰਡਾ ਫੇਰ ਕੇ ਰੱਖੋ। ਪਰ ਗੁਰੂ ਮਹਾਰਾਜ ਨੇ ਕਿਹਾ ਨਹੀਂ, ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵੀ ਆਹੋ, ਭੰਡੋ ਹੋਵੇ ਦੋਸਤੀ ਭੰਡੋ ਚੱਲੈ ਰਾਹੋ, ਭੰਡ ਮੋਆ ਭੰਡ ਭਾਲੀ ਹੈ, ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਐ ਜਿੱਤ ਜੰਮਹਿ ਰਾਜਾਨ। ਇਹ ਗੱਲ ਤਾਂ ਹਜ਼ੂਰ ਨੇ ਕਹੀ ਆ ਭਈ ਇਸਤਰੀ ਦੀ ਕੁੱਖ ਤੋਂ ਸਾਰਿਆਂ ਦੀ ਪੈਦਾਇਸ਼ ਹੁੰਦੀ ਆ, ਉਸ ਤੋਂ ਬਗੈਰ ਸਮਾਜ ਦੀ ਹੋਂਦ ਹੀ ਨਹੀਂ, ਅਤੇ ਤੁਸੀਂ ਇੰਨਾ ਬੁਰਾ ਕਹਿ ਰਹੇ ਹੋ। ਇਹ ਤੁਹਾਡੀਆਂ ਦਾਦੀਆਂ ਪੜਦਾਦੀਆਂ ਨਾਨੀਆਂ ਮਾਵਾਂ ਭੈਣਾਂ ਧਰਮ ਪਤਨੀ ਵੀ ਇਸਤਰੀ ਹੁੰਦੀ ਆ, ਉਸ ਤੋਂ ਬਗੈਰ ਤੁਸੀਂ ਹੋ ਸਕਦੇ ਦੁਨੀਆਂ 'ਚ ਰਹਿ ਸਕਦੇ ਜੇ ਇਸਤਰੀ ਨਾ ਹੋਏ, ਇਹ ਗੱਲ ਜ਼ਰੂਰ। ਪਰ ਇਹ ਨਹੀਂ ਸੀ ਕਿਹਾ ਵੀ ਜੋ ਕੁਝ ਇਸਤਰੀ ਕਹੇ ਉਹ ਕੁਝ ਬਣੀ ਜਾਓ, ਇਸਤਰੀ ਨੂੰ ਇੰਨਾ ਪ੍ਰਧਾਨਤਾ ਦੇ ਦਿਓ ਵੀ ਆਪਣਾ ਦਿਮਾਗ ਹੀ ਨਾ ਵਰਤੋ, ਗੁਰੂ ਦੀ ਗੱਲ ਵੀ ਨਾ ਸੁਣੋ, ਮਾਂ ਆਪਣੇ ਦਰਜੇ 'ਤੇ ਹੈ, ਧਰਮ ਪਤਨੀ ਆਪਣੇ ਦਰਜੇ 'ਤੇ, ਇਸਤਰੀ ਕਹੇ ਵੀ ਮਾਂ ਨੂੰ ਘਰੋਂ ਕੱਢ ਦੇ ਤਾਂ ਕੱਢ ਦੇ, ਨਾ ਗੱਲ ਇੰਨਾ ਸਤਿਕਾਰ ਨਹੀਂ ਦੇਣਾ ਵੀ ਇਸਤਰੀ ਜੋ ਗਲਤ ਮਲਤ ਕਹੀ ਜਿਹੇ ਉਹ ਮੰਨੀ ਜਾਓ। ਇਹ ਪ੍ਰਧਾਨਤਾ ਦੇਣ ਤੋਂ ਨਹੀਂ ਸਤਿਗੁਰੂ ਨੇ ਸਾਨੂੰ ਉਪਦੇਸ਼ ਦਿੱਤਾ ਵੀ ਇੰਝ ਕਰੋ। ਸਮਝਣ ਲਈ, ਜਿਵੇਂ ਪਿੱਛੇ ਜੇ ਆਪਣੇ ਪੰਥ 'ਚ ਰੌਲਾ ਪਿਆ ਵੀ ਬੀਬੀਆਂ ਵੀ ਪੰਜ ਪਿਆਰਿਆਂ 'ਚ ਲਾਓ। ਗੱਲ ਇਹ ਆ, ਗੁਰੂ ਦਾ ਇਹ ਸਿਧਾਂਤ ਨਹੀਂ, ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਸਾਜਿਆ, ਸੀਸ ਪੰਜ ਬੰਦਿਆਂ ਨੇ ਦਿੱਤੇ ਸੀ। ਗੁਰੂ ਮਹਾਰਾਜ ਨੇ ਇਹ ਨਹੀਂ ਸੀ ਕਿਹਾ ਵੀ ਕੋਈ ਬੰਦੇ ਸੀਸ ਦੇਣ ਜਾਂ ਜਨਾਨੀਆਂ ਦੇਣ, ਕੌਣ ਦੇ, ਸਿਰ ਚਾਹੀਦਾ। ਅਤੇ ਉੱਠੇ ਪੰਜੇ ਮਰਦ, ਉਹਨਾਂ ਪੰਜਾਂ ਦੇ ਸੀਸ ਲੈ ਕੇ ਉਹਨਾਂ ਨੂੰ ਪੰਜ ਪਿਆਰਾਂ ਦਾ ਖਿਤਾਬ ਮਿਲਿਆ। 1699 ਦੀ ਵਿਸਾਖੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਉਣ ਤੱਕ 8.5 ਸਾਲ ਕਦੇ ਗੁਰੂ ਸਾਹਿਬ ਦੇ ਵੇਲੇ ਪੰਜਾਂ ਪਿਆਰਿਆਂ 'ਚ ਕੋਈ ਬੀਬੀ ਲੱਗੀ ਹੋਏ ਤਾਂ ਸਿੱਧ ਕਰੋ, ਇਤਿਹਾਸ 'ਚ ਕਿਤੇ ਨਹੀਂ ਲਿਖਿਆ ਮਿਲੇਗਾ। ਜਾਂ ਕਿਸੇ ਇਸਤਰੀ ਨੂੰ ਗੁਰਤਾ ਗੱਦੀ 'ਤੇ ਸਤਿਗੁਰਾਂ ਬਿਠਾਇਆ ਹੋਵੇ, ਜੇ ਤੁਸੀਂ ਇਸ ਗੱਲ 'ਤੇ ਕਰੋਗੇ ਨਾ ਵੀ ਪੰਜ ਪਿਆਰਿਆਂ 'ਚ ਲਾਓ, ਤਾਂ ਫਿਰ ਗੁਰੂ ਸਾਹਿਬ 'ਤੇ ਕਿੰਤੂ ਪਰੰਤੂ ਉੱਠਦਾ ਲੋਕਾਂ ਵੱਲੋਂ ਵੀ ਗੁਰੂ ਮਹਾਰਾਜ ਨੇ ਬੀਬੀ ਭਾਨੀ ਨੂੰ ਗੁਰਤਾ ਗੱਦੀ ਕਿਉਂ ਨਹੀਂ ਦਿੱਤੀ? ਹੋਰ ਵੀ ਮਾਈਆਂ ਸੇਵਾਦਾਰਨੀਆਂ ਭਗਤਣੀਆਂ ਹੋਈਆਂ ਬਹੁਤ, ਗੁਰਗੱਦੀ ਨਹੀਂ ਦਿੱਤੀ? ਇਹ ਸਤਿਗੁਰੂ ਦਾ ਜੋ ਵੀ ਸਾਡੇ ਤਾਂ ਮਿਸ਼ਨ ਦਿੱਤਾ ਗਿਆ, ਸਿਧਾਂਤ ਦਿੱਤਾ ਗਿਆ, ਉਹਨੂੰ ਅਪਣਾ ਕੇ ਰੱਖਣਾ ਆਪਾਂ। ਆਪਣੀ ਮਨਮਰਜ਼ੀ ਨਹੀਂ ਕਰਨੀ, ਫਿਰ ਕੀ ਕਿਹਾ ਜਾਏਗਾ, ਪੰਜ ਪਿਆਰਿਆਂ ਕਿ ਜਾਂ ਦੋ ਪਿਆਰਿਆਂ ਅਤੇ ਤਿੰਨ ਪਿਆਰੀਆਂ ਦਾ ਧਿਆਨ ਕਰਕੇ ਬੋਲੋ ਜੀ। ਪੰਜ ਪਿਆਰਿਆਂ ਦਾ ਨਾਮ ਲਿਆ ਜਾਂਦਾ ਨਾ ਅਰਦਾਸ ਵਿੱਚ, ਫਿਰ ਬਦਲਣਾ ਪਵੇਗਾ। ਤਿੰਨ ਪਿਆਰੀਆਂ ਦੋ ਪਿਆਰੇ ਜਾਂ ਤਿੰਨ ਪਿਆਰੇ ਦੋ ਪਿਆਰੀਆਂ, ਇੰਝ ਨਹੀਂ ਨਾ। ਉਦੋਂ ਇਸਤਰੀ ਜਾਮੇ ਨੇ ਸੀਸ ਨਹੀਂ ਅਰਪਣ ਕੀਤਾ, ਇਸ ਕਰਕੇ ਪੰਜ ਪਿਆਰਿਆਂ 'ਚ ਪੰਜ ਸਿੰਘ ਹੀ ਲੱਗਦੇ ਨੇ, ਪਰ ਨਰਾਦਰ ਨਹੀਂ ਇਸਤਰੀ ਦਾ, ਸਤਿਗੁਰੂ ਮਹਾਰਾਜ ਨੇ ਦਰਜਾ ਰੱਖਿਆ। ਇੱਕ ਹੋਰ ਸਮਝਣ ਵਾਸਤੇ ਬਚਨ ਹੈ, ਇੱਕ ਸੱਜਣ ਇਸ ਪੱਖ ਦਾ ਵੀ ਬੀਬੀਆਂ ਨੂੰ ਪੰਜਾਂ ਪਿਆਰਾਂ 'ਚ ਲਾਉਣਾ ਚਾਹੀਦਾ। ਉਹਨੇ ਇੱਕ ਅਖਬਾਰ 'ਚ ਲੇਖ ਲਿਖ ਦਿੱਤਾ, ਅਮਰੀਕਾ ਰਹਿੰਦਾ ਉਹ ਬੰਦਾ, ਲੇਖ ਲਿਖ ਦਿੱਤਾ ਵੀ ਮੇਰੀ ਲੜਕੀ ਦਾ ਵਿਆਹ ਹੈ ਥੋੜ੍ਹੇ ਦਿਨਾਂ ਨੂੰ, ਉਹ ਮੈਨੂੰ ਪੁੱਛ ਰਹੀ ਹੈ ਵੀ ਪਿਤਾ ਜੀ ਜਦੋਂ ਲਾਵਾਂ ਕੀਤੀਆਂ ਜਾਂਦੀਆਂ, ਪਤੀ ਹੀ ਅੱਗੇ ਲੱਗ ਕੇ ਕਿਉਂ ਲਾਵਾਂ ਲੈਂਦਾ? ਸਿੱਖ ਧਰਮ ਦੇ ਅੰਦਰ ਸਾਨੂੰ ਬੀਬੀਆਂ ਨੂੰ ਅੱਗੇ ਲੱਗ ਕੇ ਲਾਵਾਂ ਲੈਣ ਦਾ ਕਿਉਂ ਨਹੀਂ ਅਧਿਕਾਰ? ਇਹ ਤਾਂ ਬਰਾਬਰਤਾ ਨਹੀਂ ਹੈਗੀ। ਉਹ ਸਾਡੀ ਕੌਮ ਦਾ ਪ੍ਰਚਾਰਕ ਵੀ ਆ। ਅਤੇ ਜਦੋਂ ਉਹਨੇ ਲੇਖ ਲਿਖਿਆ, ਕਹਿਣ ਲੱਗਾ ਜੇ ਕੋਈ ਖਾਲਸਾ ਪੰਥ ਵਿੱਚ ਵਿਦਵਾਨ ਆ ਤਾਂ ਮੇਰੇ ਇਸ ਪ੍ਰਸ਼ਨ ਦਾ ਜਵਾਬ ਦਿਓ, ਮੈਂ ਲੜਕੀ ਨੂੰ ਕੀ ਜਵਾਬ ਦਿਆਂ? ਤਾਂ ਫਿਰ ਉਹ ਕੋਈ ਸੱਜਣ ਸਨ, ਇੰਗਲੈਂਡ ਬੈਠੇ ਨੇ ਉਹ, ਉਹਨਾਂ ਨੂੰ ਜਾਗੋ ਵਾਲਾ ਜਥਾ ਕਿਹਾ ਜਾਂਦਾ, ਉਹਨਾਂ ਨੇ ਫਿਰ ਇਸ ਪ੍ਰਸ਼ਨ ਦਾ ਜਵਾਬ ਇੰਝ ਦਿੱਤਾ। ਕਹਿਣ ਲੱਗੇ, ਸਾਨੂੰ ਬੜਾ ਅਫਸੋਸ ਆ ਵੀ ਗਿਆਨੀ ਜੀ ਸਿੱਖ ਧਰਮ ਦੇ ਪ੍ਰਚਾਰਕ ਨੇ ਅਤੇ ਉਹ ਐਸਾ ਪ੍ਰਸ਼ਨ ਕਰ ਰਹੇ ਆ, ਲੜਕੀ ਨੂੰ ਜਵਾਬ ਹੀ ਨਹੀਂ ਦੇ ਸਕੇ। ਅਸੀਂ ਜਵਾਬ ਦਿੰਦੇ ਹਾਂ ਵੀ ਇੰਝ ਕਰੇ ਗਿਆਨੀ, ਜਦੋਂ ਆਪਣੀ ਲੜਕੀ ਦਾ ਵਿਆਹ ਕਰਨਾ, ਆਪਣੇ ਜਵਾਈ ਦੇ ਮੋਢਿਆਂ 'ਤੇ ਬਿਠਾ ਦੇ ਲੜਕੀ ਨੂੰ, ਨਾ ਅੱਗੇ ਅਤੇ ਨਾ ਪਿੱਛੇ ਬਰਾਬਰਤਾ ਹੋ ਜਾਏਗੀ। ਫਿਰ ਇਹੋ ਜਿਹੇ ਢਕੌਂਸਲਿਆਂ ਦਾ ਜਵਾਬ ਤਾਂ ਇਹੋ ਜਿਹਾ ਹੀ ਦਿੱਤਾ ਜਾ ਸਕਦਾ ਨਾ। ਸੋ ਗੁਰੂ ਕੇ ਪਿਆਰਿਓ, ਇਸ ਵਾਸਤੇ ਸਮਝਣ ਦੀ ਲੋੜ ਹੈ, ਜੋ ਗੁਰੂ ਦਾ ਸਿਧਾਂਤ ਆ ਉਹਨੂੰ ਅਪਣਾ ਕੇ ਰੱਖਣਾ ਚਾਹੀਦਾ। ਇਸਤਰੀ ਨੂੰ ਵਜ਼ੀਰ ਜਾਣ ਕੇ ਹਮੇਸ਼ਾ ਸਲਾਹ ਨਾਲ ਚੱਲਣਾ ਚਾਹੀਦਾ। ਇਹ ਨਹੀਂ ਵੀ ਮਰਦ ਰੋਜ਼ ਆ ਕੇ ਸ਼ਰਾਬ ਪੀ ਕੇ ਆਪ ਗਲਤ ਹੋਵੇ, ਕਰੇ ਕਤਰੇ ਕੱਖ ਨਾ ਘਰ ਵਾਲੀ ਨੂੰ ਕਟਾਪਾ ਚਾੜੇ, ਅਤੇ ਇਸਤਰੀ ਕਹੇ ਮੈਂ ਤਾਂ ਇਹਨੂੰ ਆਪਣਾ ਸਮਰਪਣ ਕੀਤਾ, ਮੈਂ ਤਾਂ ਇਹਦੇ ਅੱਗੇ ਕੁਸਕਣਾ ਹੀ ਨਹੀਂ। ਇਹ ਨਹੀਂ ਗੁਰੂ ਮਹਾਰਾਜ ਦਾ ਸਿਧਾਂਤ, ਅਤੇ ਨਾ ਇਹ ਸਮਾਜ ਚੱਲ ਸਕਦਾ। ਸਲਾਹ ਨਾਲ ਚੱਲੇ, ਆਪ ਵੀ ਸਿਆਣਾ ਬਣ ਕੇ ਰਹੇ, ਧਰਮਪਤਨੀ ਨੂੰ ਆਪਣੀ ਅਰਧਾਂਗਣੀ, ਆਪਣਾ ਵਜ਼ੀਰ ਸਮਝੇ। ਇੱਕ ਹੋਰ ਨੁਕਤਾ, ਵਜ਼ੀਰ ਤੋਂ ਗੱਲ ਚੇਤੇ ਆਈ, ਬਾਦਸ਼ਾਹ ਸਾਰੇ ਫੈਸਲੇ ਕਰਦਾ, ਫੁਰਮਾਨ ਜਾਰੀ ਕਰਦਾ, ਵਜ਼ੀਰ ਸਲਾਹ ਵਾਸਤੇ ਹੁੰਦਾ। ਕਈ ਵਜ਼ੀਰ ਬੜੇ ਸਿਆਣੇ ਹਨ, ਰਾਜੇ ਕੋਲੋਂ ਬਾਦਸ਼ਾਹ ਕੋਲੋਂ ਬੜਾ ਵਧੀਆ ਰਾਜ ਕਰਾਉਂਦੇ ਨੇ, ਵਜ਼ੀਰ ਦੀ ਬੜੀ ਅਹਿਮੀਅਤ ਹੈ। ਪਰ ਜੇ ਵਜ਼ੀਰ ਸਾਰਿਆਂ ਲੋਕਾਂ ਦੇ ਸਾਹਮਣੇ ਆ ਕੇ ਬਾਦਸ਼ਾਹ ਦੇ ਹੁਕਮ ਦੇ ਅੱਗੇ ਬਾਂਹ ਕਰਕੇ ਕਿ ਖਬਰਦਾਰ ਤੂੰ ਨਹੀਂ ਬੋਲਣਾ, ਮੈਂ ਤੇਰਾ ਵਜ਼ੀਰ ਹਾਂ, ਮੈਂ ਫੈਸਲੇ ਕਰਾਂਗਾ, ਬਾਦਸ਼ਾਹ ਦੀ ਅਹਿਮੀਅਤ ਗਈ, ਬਾਦਸ਼ਾਹ ਨੂੰ ਤਖ਼ਤ ਤੋਂ ਲਾਉਣਾ ਪਵੇਗਾ ਅਤੇ ਵਜ਼ੀਰ ਬਿਠਾਉਣਾ ਪਵੇਗਾ ਜੇ ਵਜ਼ੀਰ ਹੀ ਐਡਾ ਸਿਆਣਾ। ਤਾਂ ਸਲਾਹਕਾਰ ਤਾਂ ਹੈ, ਪਰ ਬਾਦਸ਼ਾਹ ਬਾਦਸ਼ਾਹ, ਉਹਦਾ ਸਤਿਕਾਰ ਕਾਇਮ ਰੱਖਣਾ ਪਵੇਗਾ। ਅੰਦਰ ਵੜ ਕੇ ਸਲਾਹ ਵਜ਼ੀਰ ਦੇ ਸਕਦਾ ਵੀ ਇਹੋ ਜਿਹਾ ਫੈਸਲਾ ਨਾ ਕਰੀ, ਇੰਝ ਕਰੀ, ਨਾ ਰਿਹਾ ਮਰਦ ਤਾਂ ਕੁਝ ਵੀ ਨਾ ਰਿਹਾ। ਇਸ ਪ੍ਰਕਾਰ ਇਸਤਰੀ ਦੇ ਆਖੇ ਲੱਗ ਕੇ ਮਾਂ ਪਿਓ ਨੂੰ ਘਰੋਂ ਕੱਢ ਦੇਣਾ, ਇਹ ਕੋਈ ਦਿਨਾਈ ਨਹੀਂ। ਸਤਿਗੁਰੂ ਮਹਾਰਾਜ ਇਹਨਾਂ ਬਚਨਾਂ ਤੋਂ ਵਰਜ ਰਹੇ ਨੇ ਸਾਨੂੰ, ਕਿਤੇ ਬੀਬੀਆਂ ਇਹ ਨਾ ਸਮਝ ਲੈਣ ਕਿ ਮੈਂ ਬੀਬੀਆਂ ਦੇ ਬਰਖਲਾਫ ਹਾਂ। ਨਹੀਂ, ਮੈਂ ਵੀ ਮਾਂ ਦੀ ਕੁੱਖ ਤੋਂ ਜਨਮ ਲਿਆ, ਮੇਰੀਆਂ ਚਾਰ ਧੀਆਂ ਵੀ ਹਨ, ਮੇਰੀਆਂ ਚਾਰ ਭੈਣਾਂ ਹਨ, ਇੱਕ ਮੇਰੀ ਧੀ ਆ, ਮਾਫ਼ ਕਰਨਾ, ਚਾਰ ਭੈਣਾਂ, ਇੱਕ ਧੀ, ਮੇਰੀ ਮਾਂ ਵੀ, ਹੋਰ ਵੀ ਮਾਮੀਆਂ ਨਾਨੀਆਂ ਸਾਰੀਆਂ ਮੇਰੀਆਂ ਹਨ, ਔਰ ਮੈਂ ਸਤਿਕਾਰ ਵੀ ਕਰਦਾ ਹਾਂ, ਮੈਂ ਖਿਲਾਫ਼ ਨਹੀਂ ਕਿਸੇ ਦੇ। ਜਿਹੜੇ ਗੁਰੂ ਦੇ ਸਿਧਾਂਤ ਹਨ ਉਹਨਾਂ ਤੋਂ ਪਾਸਾ ਨਹੀਂ ਵਟਿਆ ਜਾ ਸਕਦਾ, ਉਹਨਾਂ ਦੇ ਅਨੁਸਾਰ ਹੀ ਚੱਲਣਾ ਪੈਣਾ ਅਤੇ ਉਹਦੇ ਅਨੁਸਾਰ ਹੀ ਪ੍ਰਚਾਰ ਕਰਨਾ ਪੈਣਾ। ਇਸ ਕਰਕੇ ਸਮਾਜ ਵਿੱਚ ਜਿਹੜਾ ਨਿਘਾਰ ਆਇਆ ਹੈ ਉਹ ਨਹੀਂ ਚੰਗਾ। ਅੱਜ ਕੱਲ੍ਹ ਰਿਸ਼ਤਿਆਂ ਦੀ ਡੋਰ ਪ੍ਰੀਤ ਦੇ ਸਿਰ 'ਤੇ ਨਹੀਂ ਵੱਜੀ ਹੋਈ, ਮਤਲਬ ਪ੍ਰਸਤੀ 'ਤੇ ਆ। ਜਦੋਂ ਤੱਕ ਤਾਂ ਇਸਤਰੀ ਨੂੰ ਮਤਲਬ ਹੈ ਪਤੀ ਨਾਲ, ਇੰਡੀਆ ਤੋਂ ਇੱਥੇ ਆਉਣਾ, ਪੱਕੇ ਹੋਣਾ, ਗ੍ਰੀਨ ਕਾਰਡ ਲੈਣਾ, ਉਦੋਂ ਤੱਕ ਤਾਂ ਠੀਕ। ਜਦੋਂ ਆਜ਼ਾਦੀ ਹੋ ਗਈ ਤਾਂ ਕਿਹਾ ਤੂੰ ਕੌਣ ਅਤੇ ਮੈਂ ਕੌਣ, ਜਾ ਆਪਣਾ ਕੰਮ ਕਰ। ਬੜੇ ਐਸੇ ਰਿਸ਼ਤੇ ਹੋਏ ਨੇ ਵੀ ਅਸੀਂ ਅਮਰੀਕਾ ਨਾਲ ਵਿਆਹ ਕਰਾਇਆ ਸੀ, ਕਨੇਡਾ ਨਾਲ ਕਰਾਇਆ, ਆਸਟ੍ਰੇਲੀਆ ਨਾਲ ਵਿਆਹ ਕਰਾਇਆ, ਤੇਰੇ ਨਾਲ ਨਹੀਂ ਕਰਾਇਆ, ਹੁਣ ਸਾਨੂੰ ਮਿਲ ਗਿਆ ਪੇਪਰ ਤੂੰ ਗਾ ਪਰੇ ਚੱਲ। ਇਸ ਤਰ੍ਹਾਂ ਦੀ ਮਤਲਬ ਪ੍ਰਸਤੀ, ਜਾਂ ਲੜਕਿਆਂ ਨੂੰ ਲੜਕੀਆਂ ਨਾਲ ਇਸ ਤਰ੍ਹਾਂ ਦਾ ਮਤਲਬ ਅਤੇ ਫਿਰ ਛੱਡ ਦੇਣਾ, ਨਹੀਂ। ਇਹ ਪ੍ਰੇਮ ਦੀ ਡੋਰ ਵਿੱਚ ਰਿਸ਼ਤੇ ਬੱਝੇ ਰਹਿਣ ਅਤੇ ਫਿਰ ਚੱਲਦੇ ਰਹਿਣਗੇ, ਨਹੀਂ ਤਾਂ ਨਿਗਾਰ ਹੀ ਪੈਦਾ ਹੋਏਗਾ। ਔਰ ਬੜੀ ਹੈਰਾਨੀ ਦੀ ਗੱਲ, ਇੱਥੇ ਕੈਲੀਫੋਰਨੀਆ ਵਾਲਿਆਂ ਦੱਸਿਆ ਵੀ ਜਿੰਨੇ ਲਵ ਮੈਰਿਜ ਹੋਈਆਂ ਨਾ ਕੈਲੀਫੋਰਨੀਆ 'ਚ, ਉਹਨਾਂ ਰੇਸ਼ੋ ਕੱਢਿਆ, ਅੰਕੜੇ ਕੱਢੇ ਨੇ, ਉਹਨਾਂ 'ਚੋਂ 83% ਦੇ ਤਲਾਕ ਹੁੰਦੇ ਨੇ। ਨਾ ਲਵ ਦਾ ਵੀ ਪ੍ਰੇਮ ਦੇ ਨਾਲ ਵਿਆਹ ਕਰਾਇਆ, ਇੱਕ ਦੂਜੇ ਨਾਲ ਪ੍ਰੇਮ ਸੀ ਤਾਂ ਵਿਆਹ ਹੋਇਆ, ਪਰ 83% ਤਲਾਕ ਹੋ ਗਏ, ਮਤਲਬ ਪ੍ਰੇਮ ਹੈ ਹੀ ਨਹੀਂ ਸੀ, ਐਵੇਂ ਵਿਖਾਵਾ ਸੀ। ਜਾਂ ਜਿਸਮਾਨੀ ਭੁੱਖ ਸੀ, ਇੱਕ ਦੂਜੇ ਨਾਲ ਸਰੀਰਾਂ ਨਾਲ ਲਗਾ ਸੀ, ਧਨ ਪਿਰ ਇਹ ਨਾ ਆਖੀਏ ਬਹਿਨੇ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ। ਸੋ ਇੰਨਾ ਪ੍ਰੇਮ ਹੋਵੇ ਕਿ ਜੋਤ ਇੱਕ ਹੋ ਜਾਣ, ਸਰੀਰ ਹੀ ਦੋ ਦਿਸਣ, ਸੱਚਾ ਪ੍ਰੇਮ ਹੋਵੇ, ਅਤੇ ਫਿਰ ਅਸਲ ਵਿੱਚ ਇਹ ਰਿਸ਼ਤੇ ਨਿਭਦੇ ਨੇ। ਸਮਾਜਿਕ ਕਦਰਾਂ ਕੀਮਤਾਂ ਇੱਕ ਦੂਜੇ ਨਾਲ ਐਡਜਸਟਮੈਂਟ ਕਰਨੀ, ਆਪਣੇ ਸੁਭਾਵਾਂ ਨੂੰ ਚੇਂਜ ਕਰਨਾ, ਭਾਈ ਗੁਰਦਾਸ ਨੇ ਕਿਹਾ ਨਹਿਰ ਕੁਆਰ ਕੰਨਿਆਂ ਜੈਸੇ ਲਾਡਲੀ ਕੈ ਮਾਨੀਅਤ, ਵਿਆਹੇ ਸਸੁਰਾਰ ਜਾਏ ਗੁਨਨ ਕੈ ਮਾਨੀਆ। ਪੇਕੇ ਅਤੇ ਸਹੁਰੇ ਘਰ ਦਾ ਇਹ ਅੰਤਰ ਆ, ਘਰ ਵਿੱਚ ਭੈਣ ਭਰਾ ਮਾਂ ਪਿਓ ਬੜੇ ਲਾਡ ਲਡਾਉਂਦੇ ਨੇ, ਗਲਤੀਆਂ ਵੀ ਨਜ਼ਰਅੰਦਾਜ਼ ਕਰ ਦਿੰਦੇ ਨੇ, ਪਰ ਸਿਆਣੇ ਮਾਂ ਪਿਓ ਅਤੇ ਭਰਾ ਉਹ ਜਿਹੜੇ ਗਲਤੀ ਤੋਂ ਵਰਜਣ, ਸਿੱਖਿਆ ਚੰਗੀ ਦੇਣ, ਚੰਗੇ ਗੁਣ ਭਰਨ ਆਪਣੀ ਧੀ ਅੰਦਰ। ਕਿਉਂਕਿ ਜਦੋਂ ਵਿਆਹੀ ਗਈ, ਸਹੁਰੇ ਘਰ 'ਚ ਲਾਡ ਪਿਆਰ ਨਹੀਂ, ਗੁਣਾਂ ਕਰਕੇ ਸਨਮਾਨ ਹੋਣਾ। ਜੇ ਗੁਣ ਧਾਰਨ ਕਰਕੇ ਗਈ ਹੋਵੇਗੀ ਘਰੋਂ ਕੁਝ ਲੈ ਕੇ, ਤਾਂ ਫਿਰ ਸਨਮਾਨ ਹੋਏਗਾ। ਰਹੋ ਵਿਚਾਰ, ਹਜ਼ੂਰ ਕਲਯੁੱਗ ਦੇ ਲੱਛਣ ਬਿਆਨ ਕਰ ਰਹੇ ਨੇ ਸਤਿਗੁਰੂ ਨਾਨਕ ਦੇਵ ਜੀ। ਬਹੁਤ ਬਚਨ ਬਾਣੀ ਵਿੱਚ ਕਲਯੁੱਗ ਬਾਰੇ ਹਜ਼ੂਰ ਨੇ ਕੀਤੇ ਹਨ। ਹਜ਼ੂਰ ਕਹਿੰਦੇ ਨੇ ਕਲ ਕਾਤੀ, ਕਲਯੁੱਗ ਛੁਰੀਆਂ ਦਾ ਰੂਪ ਧਾਰ ਕੇ ਆਇਆ। ਜਿਹੜੀ ਕਲ ਹੈ ਇਹ ਕਾਤੀਆਂ ਛੁਰੀਆਂ ਦਾ ਰੂਪ ਹੈ। ਰਾਜੇ ਕਸਾਈ, ਰਾਜੇ ਕਸਾਈ ਬਣ ਗਏ ਨੇ। ਧਰਮ ਪੰਖ ਕਰ ਉੱਡ ਰਿਹਾ, ਧਰਮ ਖੰਭ ਲਾ ਕੇ ਉੱਡ ਗਿਆ ਪੰਛੀ ਬਣ ਕੇ, ਦਿਸਦਾ ਹੀ ਨਹੀਂ ਕਿਤੇ। ਕੂੜ ਅਮਾਵਸ, ਝੂਠ ਦੀ ਚਾਰ 'ਚ ਫਿਰੇ ਮੱਸਿਆ ਲੱਗੀ, ਝੂਠ ਪ੍ਰਧਾਨ ਆ ਕਾਲਾ ਬੋਲਾ ਝੂਠ। ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ, ਸੱਚ ਰੂਪੀ ਚੰਦਰਮਾ ਦਿਖਾਈ ਨਹੀਂ ਦਿੰਦਾ ਕਿਸ ਹਿਰਦੇ ਰੂਪੀ ਆਕਾਸ਼ ਵਿੱਚ ਚੜਿਆ, ਕਿਸ ਹਿਰਦੇ 'ਚ ਸੱਚ ਨਹੀਂ ਜਾਣੀ ਰਹਿ ਗਿਆ, ਝੂਠ ਹੀ ਝੂਠ ਪ੍ਰਧਾਨ ਹੈ, ਇਸ ਕਰਕੇ ਅੰਦਰ ਕਾਲਾ ਬੋਲਾ ਹਨੇਰਾ। ਇਸੇ ਤਰ੍ਹਾਂ ਹਜ਼ੂਰ ਨੇ ਕਿਹਾ ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ, ਕਲਯੁੱਗ ਦੀ ਕਾਲਖ ਕਰਕੇ ਜੀਵ ਬੇਤਾਲ ਭੂਤਨੇ ਬਣ ਗਏ ਨੇ। ਸੱਚ ਦਾ ਕਾਲ ਪਿਆ ਹੋਇਆ, ਚਾਰ 'ਚ ਫਿਰੇ ਝੂਠ ਹੀ ਝੂਠ ਵਰਤਿਆ ਹੋਇਆ, ਇਹਦਾ ਨਾਮ ਕਲਯੁੱਗ ਹੈ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ, ਬੀਓ ਬੀਜ ਜਿਨ੍ਹਾਂ ਨੇ ਆਪਣੇ ਹਿਰਦੇ 'ਚ ਗੁਰੂ ਦੇ ਉਪਦੇਸ਼ ਰਾਹੀਂ ਨਾਮ ਦਾ ਬੀਜ ਬੀਜਿਆ, ਪੱਤ ਲੈ ਗਏ, ਉਹ ਚੰਗੀ ਇੱਜ਼ਤ ਲੈ ਕੇ ਵਾਹਿਗੁਰੂ ਦੇ ਦਰ 'ਤੇ ਗਏ ਨੇ, ਸੁਰਖਰੂ ਹੋਏ ਹਨ। ਅੱਬ ਕਿਉਂ ਉਗਵੈ ਦਾਲ, ਅਤੇ ਜੇ ਦਾਣਾ ਹੀ ਪਾਟਿਆ ਹੋਇਆ ਦਾਲ ਬਣਿਆ ਹੋਇਆ ਉਹ ਨਹੀਂ ਉੱਗ ਸਕਦਾ। ਯਾਨੀ ਦੁਚਿੱਤਾਪਣ ਲੋਕਾਂ ਦੇ ਅੰਦਰ ਭਾਰੀ ਆ, ਸੰਸਾਰ ਦੇ ਸਾਰੇ ਪਦਾਰਥਾਂ ਵੱਲ ਲਗਾਓ ਹੈ, ਅਤੇ ਵਿਖਾਵਾ ਨਾਲ ਨਾਲ ਧਰਮ ਦਾ ਵੀ ਕਰ ਰਹੇ ਨੇ ਵੀ ਅਸੀਂ ਧਰਮਾਤਮਾ ਹਾਂ, ਇੰਝ ਕਿਵੇਂ ਉੱਗੇਗਾ ਦਾਣਾ। ਬੀਓ ਬੀਜ ਪੱਤ ਲੈ ਗਏ, ਅੱਬ ਕਿਉਂ ਉਗਵੈ ਦਾਲ, ਜੇ ਇੱਕ ਹੋਏ, ਜੇ ਸਬੂਤਾ ਦਾਣਾ ਹੋਵੇ, ਮਨੋ ਤਨੋ ਧਰਮ ਨੂੰ ਸਮਰਪਿਤ ਹੋਵੋ ਵੀ ਗੁਰੂ ਦੇ ਆਖੇ ਲੱਗ ਕੇ ਚੱਲਣਾ, ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂੰ ਰੁੱਤ ਹੋਏ, ਰੁੱਤ ਵੀ ਸੋਹਣੀ ਚਾਹੀਦੀ। ਨਾਨਕ ਪਾਹੈ ਬਾਹਰਾ ਕੂਰੈ ਰੰਗ ਨਾ ਸੋਏ, ਜੇ ਉਂਝੀ ਕੱਪੜੇ 'ਤੇ ਰੰਗ ਚਾੜਨਾ ਚਾਹੀਏ ਤਾਂ ਉਂਝ ਨਹੀਂ ਚੜ੍ਹਦਾ, ਪਹਿਲਾਂ ਉਸ ਨੂੰ ਮਲ ਮਲ ਕੇ ਧੋ ਕੇ ਸਾਫ਼ ਕਰਕੇ ਖੁੰਭ 'ਤੇ ਚਾੜ੍ਹਨਾ ਪੈਂਦਾ, ਭੈ ਵਿੱਚ ਖੁੰਭ ਚੜ੍ਹਾਈ ਹੈ, ਸ਼ਰਮ ਪਾਹੋ ਤਨ ਹੋਏ, ਅਤੇ ਸ਼ਰਮ ਵਕਾਰਾਂ ਵੱਲੋਂ ਲੱਜਾ, ਅਤੇ ਦੂਜਾ ਸ਼ਰਮ ਦਾ ਅਰਥ ਹੈ ਮਿਹਨਤ, ਮਿਹਨਤ ਮੁਸ਼ਕਤ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਉੱਠ ਕੇ ਬਵੇ ਰੱਬ ਦਾ ਨਾਮ ਜਪੇ, ਇਸ ਤਰ੍ਹਾਂ ਦੀ ਮਿਹਨਤ ਕਰੇ, ਦੁਨੀਆ ਸਾਰੀ ਸੁੱਤੀ ਹੋਈ ਹੈ, ਤੂੰ ਕੁਝ ਮਿਹਨਤ ਕਰੇਂਗਾ ਤਾਂ ਗੱਲ ਬਣੇਗੀ ਨਾ। ਔਰ ਭਗਤੀ ਦਾ ਰੰਗ ਜੇ ਚੜ੍ਹੇ, ਨਾਨਕ ਭਗਤੀ ਜੇ ਰੱਪੈ ਕੂੜੈ ਰੰਗ ਨਾ ਸੋਏ, ਕੋਰੇ ਕੱਪੜੇ 'ਤੇ ਉਹੋ ਜਿਹਾ ਰੰਗ ਨਹੀਂ ਚੜ੍ਹਦਾ, ਜਿਹੋ ਜਿਹਾ ਸਾਫ਼ ਕਰਕੇ ਕੱਪੜਾ ਖੁੰਭ 'ਤੇ ਚਾੜ ਕੇ, ਪਾਹ ਚਾੜ ਕੇ ਫਿਰ ਰੰਗ ਚਾੜਿਆ ਜਾਏ, ਅਤੇ ਅਬਰਕ ਚਾੜ ਕੇ ਫਿਰ ਰੰਗ ਚਾੜਿਆ ਗਏ ਤਾਂ ਪੱਕਾ ਰੰਗ ਹੁੰਦਾ। ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਨੇ ਬਹੁਤ ਬਚਨ ਬਾਣੀ ਵਿੱਚ ਕੀਤੇ ਹਨ। ਭਾਈ ਗੁਰਦਾਸ ਦਾ ਬਚਨ ਹੈ, ਕੱਲ ਆਈ ਕੁੱਤੇ ਮੋਹੀ ਖਾਜ ਹੋਵਾ ਮੁਰਦਾਰ ਗੁਸਾਈ, ਗੁਸਾਈ ਹੇ ਵਾਹਿਗੁਰੂ ਕੈਸਾ ਸਮਾਂ ਆ ਗਿਆ ਹੈ, ਕਲ ਐਸੀ ਕਲਯੁਗ ਦਾ ਸਮਾਂ ਆਇਆ, ਐਸੀ ਕਲ ਆਈ ਕਿ ਲੋਕ ਕੁੱਤੇ ਦੇ ਮੂੰਹਾਂ ਵਾਲੇ ਬਣ ਗਏ, ਲੋਕਾਂ ਦੇ ਮੂੰਹ ਕੁੱਤਿਆਂ ਵਰਗੇ ਨੇ, ਕਿਉਂਕਿ ਇਹਨਾਂ ਦਾ ਖਾਜ ਖਾਣਾ ਬਣ ਗਿਆ ਮੁਰਦਾਰ, ਜਿਹੜਾ ਡਿੱਗਾ ਢੱਠਾ ਮਰਿਆ ਪਸ਼ੂ ਉਹਨੂੰ ਕੁੱਤੇ ਖਾਂਦੇ ਨੇ ਨਾ। ਇਸ ਪ੍ਰਕਾਰ ਜਿਹੜੇ ਲਾਚਾਰ ਬੇਵੱਸ ਮਜਬੂਰ ਗਰੀਬ ਲੋਕ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾ ਰਿਹਾ। ਮੈਂ ਗਿਆ ਇੱਕ ਵਾਰੀ ਤਹਿਸੀਲ 'ਚ ਰਜਿਸਟਰੀ ਕਰਾਉਣੀ ਸੀ, ਅਤੇ ਉੱਥੇ ਗਰੀਬ ਜਿਹਾ ਬੰਦਾ ਆਇਆ, ਪੰਜ ਮਰਲੇ ਉਹਨੇ ਵਿਚਾਰੇ ਨੇ ਥਾਂ ਖਰੀਦਿਆ ਸੀ ਰਜਿਸਟਰੀ ਕਰਾਉਣ ਆਇਆ, ਅਤੇ ਤਹਿਸੀਲਦਾਰ ਨੇ ਭੁਆ ਕੇ ਮਾਰੇ ਕਾਗਜ਼ ਉਹਦੇ ਪੈਰਾਂ 'ਚ। ਇਹ ਨਹੀਂ ਹੋ ਸਕਦੀ, ਜਾ ਕੇ ਮੌਕਾ ਵੇਖਾਂਗੇ ਫਿਰ ਰਜਿਸਟਰੀ ਹੋਣੀ। ਉਹਨੇ ਪਟਵਾਰੀ ਸਾਹਿਬ ਨੂੰ ਫੋਨ ਲਾਇਆ, ਅਤੇ ਪਟਵਾਰੀ ਸਾਹਿਬ ਕਹਿਣ ਲੱਗੇ ਵੀ ਮੈਂ ਸਾਰੇ ਕਾਗਜ਼ ਬਿਲਕੁਲ ਦਰੁਸਤ ਬਣਾਏ ਨੇ, ਮੇਰੀ ਤਹਿਸੀਲਦਾਰ ਨਾਲ ਗੱਲ ਕਰਾ, ਕੀ ਗੱਲ ਆ, ਨੁਕਸ ਕੀ ਆ? ਹਾਂਜੀ, ਆਹ ਫੋਨ ਫੜਿਓ ਜੀ। ਨਹੀਂ ਨਹੀਂ, ਕਚਹਿਰੀਆਂ 'ਚ ਫੋਨਾਂ 'ਤੇ ਗੱਲਾਂ ਨਹੀਂ ਹੁੰਦੀਆਂ, ਮੌਕੇ 'ਤੇ ਜਾ ਕੇ ਵੇਖਾਂਗੇ। ਫਿਰ ਰੀਡਰ ਉੱਠ ਕੇ ਆਇਆ, ਕਹਿਣ ਲੱਗਾ ਦਮੜੇ ਚਾਹੀਦੇ ਨੇ ਦਮੜੇ, ਤਾਂ ਰਜਿਸਟਰੀ ਹੋਣੀ ਆ, ਨੁਕਸ ਕੋਈ ਨਹੀਂ ਪੇਪਰਾਂ 'ਚ, ਸਾਰੇ ਨੁਕਸ ਹੋਣੇ ਹੀ ਨਿਕਲ ਜਾਣਗੇ। ਲਿਆ 5-10 ਹਜ਼ਾਰ ਰੁਪਈਆ। ਉਹ ਵਿਚਾਰਾ ਕਹਿਣ ਲੱਗਾ ਮੈਂ ਤਾਂ ਮਸਾਂ ਹੀ ਕਰਜ਼ਾ ਚੁੱਕ ਕੇ 5 ਮਰਲੇ ਥਾਂ ਖਰੀਦਣਾ ਚਾਹਿਆ, ਅਤੇ ਹੁਣ ਮੈਂ ਵੱਢੀ ਇੱਥੇ ਕਿੱਥੋਂ ਦਿਆਂ? ਇਸ ਪ੍ਰਕਾਰ ਦੀ ਹਾਲਤ ਹੈ। ਇਉਂ ਮੁਰਦਾਰ ਖਾਣ ਵਿੱਚ ਦੁਨੀਆ ਬੜਾ ਫਖਰ ਮਹਿਸੂਸ ਕਰ ਰਹੀ, ਬੜਾ ਮਾਣ ਮਹਿਸੂਸ ਕਰ ਰਹੀ ਆ। 2 ਨੰਬਰ ਦੀ ਕਮਾਈ ਵੱਲ ਧਿਆਨ, ਸਿਰਫ ਜ਼ਿਮੀਂਦਾਰ ਕਿਸਾਨ ਅਤੇ ਮਜ਼ਦੂਰ, ਉਹਨਾਂ ਦਾ ਨਹੀਂ ਕਿਤੇ ਲੱਗਦਾ, ਮੈਂ ਸਮਝਦਾ ਵੱਡੇ ਭਾਗਾਂ ਵਾਲੇ ਨੇ, ਅਤੇ ਜੇ ਉਹਨਾਂ ਦਾ ਮੌਕਾ ਮਿਲੇ ਤਾਂ ਉਹ ਵੀ ਇਹੋ ਕੁਝ ਕਰਨ, ਫਿਰ ਪਾਪ ਸਿਰ 'ਤੇ ਚੜ੍ਹਨਗੇ। ਬਗਾਨਾ ਹੱਕ ਜ਼ਹਿਰ ਦੀ ਨਿਆਈ ਆ। ਇੱਥੋਂ ਤੱਕ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਵਾਰੀ ਕਿਹਾ ਸਿੱਖਾਂ ਵਿੱਚ ਵੀ ਪੂਜਾ ਦੇ ਧਨ ਨੂੰ ਕੀ ਸਮਝਦੇ ਹੋ? ਤਾਂ ਭਾਈ ਕੀ ਡਰੋਲੀ ਨਗਰ ਦਾ ਉਮਰੇ ਸ਼ਾਹ ਸੀ ਮਸੰਦ ਗੁਰੂ ਕਰਦਾ, ਉਹਨੇ ਉੱਠ ਕੇ ਕਿਹਾ ਮਹਾਰਾਜ ਜੀ ਜ਼ਹਿਰ ਵੱਤ ਸਮਝਿਆ, ਜ਼ਹਿਰ ਵੱਤ। ਹਜ਼ੂਰ ਕਹਿੰਦੇ ਜਦੋਂ ਤੱਕ ਜ਼ਹਿਰ ਵੱਤ ਸਮਝੋਗੇ ਨਾ ਪੂਜਾ ਦੇ ਧਨ ਨੂੰ, ਤਾਂ ਬਜੇ ਰਹੋਗੇ, ਬੁੱਧੀਆਂ ਸ੍ਰੇਸ਼ਠ ਰਹਿਣਗੀਆਂ ਭਗਤੀ ਭਾਵਨਾ ਵਾਲੀਆਂ। ਜਦੋਂ ਇਹਨੂੰ ਮਿੱਠਾ ਜਾਣ ਕੇ ਖਾਣ ਲੱਗ ਪਏ ਤਾਂ ਬੁੱਧੀਆਂ ਭ੍ਰਿਸ਼ਟ ਹੋ ਜਾਣਗੀਆਂ। ਔਰ ਗੁਰੂ ਕੇ ਪਿਆਰਿਓ, ਇਸ ਵਾਸਤੇ ਹੁਣ ਤਾਂ ਐਸਾ ਵੀ ਜੇ ਆਹ ਇੱਥੇ ਕਥਾ ਕਰਦਿਆਂ ਡਾਲਰ ਮੇਰੇ ਕੋਲ ਆਉਣ, ਇਹ ਤਾਂ ਤੁਹਾਡੇ ਸਾਹਮਣੇ ਪ੍ਰਤੱਖ ਹੈ, ਮੇਰਾ ਹੱਕ ਹੈ ਵੀ ਮੈਨੂੰ ਸ਼ਬਦ ਭੇਟ ਮਾਇਆ ਸੰਗਤ ਦੇ ਰਹੀ, ਅਤੇ ਮੈਂ ਉਹ ਗੁਰੂ ਦੀ ਗੋਲਕ ਨੂੰ ਹੱਥ ਜਾ ਪਾਵਾਂ ਤਾਂ ਫਿਰ ਮਰਨਾ ਹੀ ਹੈ ਨਾ ਮੈਂ। ਸੋ ਇਸ ਪ੍ਰਕਾਰ ਇਹ ਹੱਕ ਆਪਣਾ ਜਿਹੜਾ ਉਹ ਤੋਂ ਨਹੀਂ ਸਤਿਗੁਰਾਂ ਵਰਜਿਆ, ਕਿਹਾ ਹੱਕ ਹਲਾਲ ਬਖੋਰੋ ਖਾਣਾ, ਦਿਲ ਦਰਿਆਓ ਧੋਵੋ ਮੈਲਾਣਾ, ਮੈਲ ਧੋਵੋ ਦਿਲ ਨੂੰ ਦਰਿਆ ਵਰਗਾ ਸਾਫ਼ ਕਰੋ, ਅਤੇ ਤਾਂ ਹੀ ਗੱਲ ਬਣੇਗੀ। ਜੇ ਸਾਡੇ ਕਰਮ ਵਿੱਚ ਧਰਮ ਨਹੀਂ ਆਇਆ ਤਾਂ ਫਿਰ ਕਿੰਝ ਪਾਰ ਉਤਾਰਾ ਹੋਵੇਗਾ, ਵਿਖਾਵੇ ਨਾਲ ਨਹੀਂ ਤਰਿਆ ਜਾ ਸਕਦਾ। ਲੋਕਾਂ ਨੇ ਰਾਮ ਨੂੰ ਖਡਾਉਣਾ ਸਮਝਿਆ ਵੀ ਮੱਥਾ ਟੇਕਿਆ ਗੱਲ ਬਣ ਜਾਏਗੀ, ਕੁਝ 10-20 ਡਾਲਰ ਭੇਟਾ ਕੀਤੇ ਗੱਲ ਬਣ ਜਾਏਗੀ, ਇੰਝ ਤਾਂ ਨਹੀਂ ਬਣਨੀ। ਸਤਿਗੁਰੂ ਨੇ ਕਿਹਾ ਵੀ ਹੱਕ ਹਲਾਲ ਦੀ ਕਮਾਈ ਘਰ 'ਚ ਲਿਆ। ਮਲਕ ਭਾਗੂ ਨੂੰ ਇਹੋ ਕਿਹਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਸੱਜਣਾ ਤੇਰੇ ਘਰ ਦਾ ਇਹ ਭੋਜ ਬ੍ਰਹਮ ਭੋਜ ਨਹੀਂ ਹੈ, ਅਸੀਂ ਨਹੀਂ ਖਾਣਾ, ਇਹਦੇ ਵਿੱਚ ਰੱਤ ਹੈ ਲੋਕਾਂ ਦੀ। ਕਹਿਣ ਲੱਗਾ ਸਾਰੇ ਹੀ ਖਾ ਰਹੇ ਨੇ ਵੰਨ ਸੋਨੇ ਪਦਾਰਥ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਸੋਝ ਹੀ ਨਹੀਂ ਉਹ ਚੁੱਪ ਕਰਕੇ ਵਲੇਟੀ ਜਾ ਰਹੇ ਨੇ ਵੀ ਢਿੱਡ ਭਰਨਾ ਨਾ ਸਵਾਦ ਲੈਣੇ ਨੇ, ਅਤੇ ਜਿਸ ਨੂੰ ਪਤਾ ਕਿ ਇਹਦੇ ਵਿੱਚ ਖੂਨ ਇਕੱਠਾ ਹੋਇਆ ਲੋਕਾਂ ਗਰੀਬਾਂ ਦੇ ਹਾਵੇ ਅਤੇ ਹੋਕੇ ਇਕੱਠੇ ਕੀਤੇ ਨੇ, ਇਹ ਬ੍ਰਹਮ ਭੋਜ ਥੋੜ੍ਹਾ, ਇਹ ਤਾਂ ਪਾਪ ਆ, ਇਹ ਨਹੀਂ ਅਸੀਂ ਖਾਣਾ। ਵਿਖਾ ਦਿੱਤਾ ਸਤਿਗੁਰੂ ਨੇ ਜਿਸ ਘਰ ਦਾ ਅੰਨ ਅਸੀਂ ਗ੍ਰਹਿਣ ਕਰਦੇ ਹਾਂ ਉਹ ਤਰਖਾਣ ਮਿਸਤਰੀ ਭਾਈ ਲਾਲੋ ਦੀ ਹੱਕ ਹਲਾਲ ਦੀ ਕਮਾਈ ਅੰਮ੍ਰਿਤ ਵਰਗੀ ਆ, ਉਹਦੇ 'ਚ ਦੁੱਧ ਹੈ, ਇਹ ਪਾਪ ਨਹੀਂ ਅਸੀਂ ਖਾਣਾ। ਸੋ ਗੁਰੂ ਕੇ ਪਿਆਰਿਓ, ਇਸ ਵਾਸਤੇ ਹਜ਼ੂਰ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ, ਕੱਲ ਆਈ ਕੁੱਤੇ ਮੋਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਉਂਦੇ, ਰਾਜਾ ਸ਼ਬਦ ਅਰਥ ਰੱਜਿਆ ਹੋਇਆ, ਆਪ ਨੂੰ ਲੋੜ ਨਹੀਂ, ਜੇ ਉਹ ਰਾਜਾ ਬਣਿਆ ਦੇਸ਼ ਦਾ ਮੁਖੀਆ ਅਤੇ ਪ੍ਰਜਾ ਦਾ ਪ੍ਰਬੰਧ ਵਧੀਆ ਕਰਨ ਵਾਸਤੇ ਕਿ ਲੋਕਾਂ ਦੀ ਸੇਵਾ ਵਾਸਤੇ ਆ ਮੈਂ ਹਾਜ਼ਰ। ਪੁਰਾਣੇ ਸਮਿਆਂ 'ਚ ਰਾਜੇ ਮਹਾਰਾਜੇ ਇੱਕ ਤਾਂ ਆਪਣੇ ਦਰਬਾਰਾਂ ਵਿੱਚ ਸੰਤ ਫਕੀਰ ਭਗਤ ਰੱਖਦੇ ਸੀ ਕਿ ਸਾਡੇ ਕੋਲੋਂ ਰਾਜ ਭਾਗ ਕਰਦਿਆਂ ਕੋਈ ਅਨਿਆ ਨਾ ਹੋ ਜਾਏ, ਐਡਾ ਡਰਦੇ ਸਨ, ਸਾਥੋਂ ਪਾਪ ਨਾ ਹੋ ਜਾਏ, ਬੇਨਿਆਈ ਨਾ ਹੋ ਜਾਏ, ਉਹਨਾਂ ਦੀ ਪ੍ਰੇਰਨਾ ਨਾਲ ਰਾਜ ਕਰਦੇ ਸੀ। ਅਤੇ ਫਿਰ ਦੂਸਰਾ ਭੇਸ ਬਦਲਾ ਕੇ ਲੋਕਾਂ ਦੇ ਦਰਵਾਜ਼ਿਆਂ ਨਾਲ ਲੱਗੇ ਫਿਰਦੇ ਸੀ ਕੰਧਾਂ ਨਾਲ ਰਾਤ ਦੇ ਸਮੇਂ, ਵੀ ਸਾਡੇ ਸਾਹਮਣੇ ਨਹੀਂ ਕੋਈ ਬੋਲਦਾ ਜਾਂ ਸਾਡੇ ਅਹਿਲਕਾਰ ਸਾਡੇ ਤੱਕ ਪਹੁੰਚਣ ਨਹੀਂ ਦਿੰਦੇ ਹੋਣਗੇ, ਸਾਡੀ ਪਿੱਠ ਪਿੱਛੇ ਲੋਕ ਕੀ ਗੱਲਾਂ ਕਰਦੇ ਨੇ। ਉੱਥੋਂ ਪਤਾ ਲੱਗੇਗਾ ਕਿ ਰਾਜ ਸਹੀ ਹੈ ਕਿ ਗਲਤ ਹੈ, ਕਿਸ ਤਰ੍ਹਾਂ ਦੀ ਤਕਲੀਫ ਹੈ ਦੁਨੀਆ ਨੂੰ। ਹੁਣ ਤਾਂ ਵੋਟਾਂ ਵੇਲੇ ਲੋਕਾਂ 'ਚ ਆ ਖਲੋਂਦੇ ਨੇ, ਵੋਟਾਂ ਵੇਲੇ ਅੱਗੋਂ ਪਿੱਛੋਂ ਤਾਂ ਮੁੜ ਕੇ ਕੋਈ ਸਿਆਣ ਗਿਆ ਨਹੀਂ ਕਿੱਥੇ ਕੀ ਹੋ ਰਿਹਾ, ਆਪ ਹੀ ਵਲੇਟੀ ਜਾਂਦੇ ਪ੍ਰਜਾ ਦਾ ਸਾਰਾ ਕੁਝ, ਸਭ ਕੁਝ ਲੁੱਟ ਕੇ ਆਪਣੇ ਘਰ ਭਰ ਲਓ, ਬਸ ਮਸਾਂ ਹੀ 5 ਸਾਲ ਮਿਲੇ, ਮੁੜ ਕੇ ਪਤਾ ਨਹੀਂ ਮੌਕਾ ਮਿਲੇ ਕਿ ਨਾ। ਇਸ ਤਰ੍ਹਾਂ ਦਾ ਹੈ ਗਿਆ ਵਰਤਾਰਾ ਤਾਂ ਭਾਈ ਗੁਰਦਾਸ ਜੀ ਕਹਿੰਦੇ ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕਉ ਖਾਈ। ਰਾਜਿਆਂ ਨੇ ਪਰਜਾ ਦੀ ਰਖਵਾਲੀ ਕਰਨੀ ਸੀ ਅਤੇ ਉਹ ਰਾਜੇ ਹੀ ਉਹਨਾਂ ਦਾ ਖੂਨ ਪੀ ਰਹੇ ਨੇ। ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਹੋਏ ਨੇ ਜਿਨ੍ਹਾਂ ਨੇ ਬਾਬਰ ਦੇ ਸਾਹਮਣੇ ਕਿਹਾ ਸੀ ਰਾਜੇ ਸ਼ੀਂ ਮੁਕੱਦਮ ਕੁੱਤੇ, ਤੁਹਾਡੇ ਮੁਕੱਦਮੇਬਾਜ਼ ਫੈਸਲੇ ਕਰਨ ਵਾਲੇ ਅਹਿਲਕਾਰ ਉਹ ਕੁੱਤਿਆਂ ਵਰਗੇ ਨੇ, ਤੁਸੀਂ ਸ਼ੀਂਹਾਂ ਦਾ ਰੂਪ ਧਾਰਿਆ। ਜਾਏ ਜਗਾਇਨ ਬੈਠੇ ਸੁੱਤੇ, ਸੁੱਤਿਆਂ ਬੈਠਿਆਂ ਲੋਕਾਂ ਨੂੰ ਜਾਤ ਤੰਗ ਕਰਦੇ ਆ ਤੁਹਾਡੇ ਅਹਿਲਕਾਰ, ਪਰੇਸ਼ਾਨ ਕਰਦੇ ਨੇ। ਚਾਕਰ ਨਹਿੰਦਾ ਪਾਇਨ ਘਾਓ, ਤੁਹਾਡੇ ਨੌਕਰ ਚਾਕਰ ਨਹੁੰਦਰਾਂ ਮਾਰ ਕੇ ਜ਼ਖਮ ਕਰਦੇ ਆ ਲੋਕਾਂ ਦੇ ਦਿਲਾਂ 'ਤੇ। ਅਤੇ ਰੱਤ ਪਿੱਤ ਕੁੱਤੇ ਉਹ ਚੱਟ ਜਾਓ, ਉਹਨਾਂ ਦੀ ਰੱਤ ਪਿੱਤ ਫਿਰ ਤੁਸੀਂ ਚੱਟਦੇ ਹੋ, ਤੁਹਾਡੇ ਅਹਿਲਕਾਰ ਚੱਟਦੇ ਨੇ। ਇਸ ਤਰ੍ਹਾਂ ਸਾਰੇ ਪੀਜਨ ਤੋਂ ਲੈ ਕੇ ਬਾਦਸ਼ਾਹ ਤੱਕ ਰਾਜੇ ਤੱਕ ਇਹੋ ਕੁਝ ਹੋ ਰਿਹਾ ਨਾ। ਹੁਣ ਵੀ ਗੱਲ 'ਤੇ ਵਿਸ਼ਲੇਸ਼ਣ ਕਰਨ ਦੀ ਲੋੜ ਆ ਕਿ ਉਦੋਂ ਗੁਰੂ ਨਾਨਕ ਸਾਹਿਬ ਜਦੋਂ ਪ੍ਰਗਟ ਹੋਏ ਉਦੋਂ ਤਾਂ ਘੱਟ ਸੀ, ਸਗੋਂ ਹੁਣ ਤਾਂ ਕਈ ਹਿੱਸੇ ਵੱਧ ਗਿਆ ਇਹ ਪਾਪ। ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕਉ ਖਾਈ, ਪਰਜਾ ਅੰਧੀ ਗਿਆਨ ਬਿਨ। ਪਰਜਾ ਵੀ ਗਿਆਨ ਤੋਂ, ਅਸਲ ਗਿਆਨ ਤੋਂ ਸੱਖਣੀ ਹੈ, ਅੰਨੀ ਹੋ ਰਹੀ ਹੈ। ਕੂੜ ਕੁਸੱਤ ਮੁਖੋਂ ਉਲਾਈ, ਕੁਤਸਥ ਝੂਠ ਅਧਰਮ ਜੋ ਮੂੰਹ ਆਉਂਦਾ ਲੋਕ ਬੋਲੀ ਜਾ ਰਹੇ, ਜਿਹਦੇ ਮਰਜ਼ੀ ਖਿਲਾਫ਼ ਬੋਲੀ ਜਾਂਦੇ ਨੇ। ਨਿੰਦਿਆ ਵੀ ਕਰਨੀ, ਦੇਖੋ ਸਾਧੂ ਸੰਤ ਲੱਭਣਾ ਨਿੰਦਿਆ ਕਰ ਲਏ, ਉਹ ਰੱਬ ਦਾ ਪਿਆਰਾ ਸ੍ਰਿਸ਼ਟ ਜਨ ਲੱਭਣਾ ਉਹਦੀ ਨਿੰਦਿਆ ਕਰੀ ਚੰਗੀ ਤਰ੍ਹਾਂ ਬੇੜਾ ਡੁੱਬ ਜਾਏ। ਨਿੰਦਿਆ ਕਰਨ ਤੋਂ ਸੰਕੋਚ ਨਹੀਂ ਆਪਾਂ ਕਰਦੇ। ਕੂੜ ਕੁ ਸੱਤ ਮੁੱਖੋਂ ਅਲਾਈ, ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਬਿੱਧ ਭਾਈ। ਚੇਲੇ ਸਾਜ ਵਜਾਉਣ ਵਾਲੇ, ਨੱਚਣ ਵਾਲੇ ਗੁਰੂ, ਔਰ ਰਾਸਾਂ ਪਾਉਂਦੇ ਸੀ ਨਾ ਹਿੰਦੁਸਤਾਨ 'ਚ ਲੋਕ, ਅੱਜ ਵੀ ਪਾਉਂਦੇ ਨੇ। ਔਰ ਇਸ ਤਰ੍ਹਾਂ ਕੋਈ ਰਾਵਣ ਬਣ ਗਿਆ, ਕੋਈ ਰਾਮ ਬਣ ਗਿਆ, ਕੋਈ ਸੀਤਾ ਬਣ ਗਈ, ਕੋਈ ਬਣ ਗਿਆ। ਇਸ ਤਰ੍ਹਾਂ ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਬਿੱਧ ਭਾਈ। ਸੇਵਕ ਬੈਠਣ ਘਰਾਂ ਵਿੱਚ, ਗੁਰੂ ਉੱਠ ਘਰੀਂ ਤਨਾੜੇ ਜਾਈ। ਔਰ ਗੁਰੂ ਮੰਗਤਾ ਬਣ ਗਿਆ ਅਤੇ ਸੇਵਕ ਘਰਾਂ 'ਚ ਬੈਠੇ ਹੋਏ ਨੇ, ਅਮੀਰ ਜੋ ਹੋਏ ਚਾਰ ਦਮੜੇ ਉਹਨਾਂ ਕੋਲ, ਅਤੇ ਜਿਹੜਾ ਗੁਰੂ ਮਥਾਜ ਹੋ ਗਿਆ ਉਹਨਾਂ ਦੇ ਮੰਗਤਾ ਜੋ ਆ। ਇਸ ਪ੍ਰਕਾਰ ਦੇ ਹਾਲਾਤ ਮਹਾਰਾਜ ਕਹਿੰਦੇ ਉਹਨਾਂ ਨੂੰ ਗੁਰੂ ਮੰਨੀ ਜਾਣੇ, ਨਾਲੇ ਮੱਥਾ ਟੇਕੀ ਜਾਂਦੇ ਉਹ, ਨਾਲੇ ਮੰਗਤੇ ਬਣਾਏ ਹੋਏ ਨੇ। ਅਤੇ ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਭਾਈ ਗੁਰਦਾਸ ਜੀ ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਅਤੇ ਫਿਰ ਅਗਲਾ ਬਚਨ ਸਾਡਾ ਵੀ ਇਸਤਰੀ ਪੁਰਖ ਹੈ ਦਾਮ ਹਿੱਤ, ਜੀ ਕੀ ਜਨਾਨੀ ਅਤੇ ਕੀ ਬੰਦਾ, ਸਾਰਿਆਂ ਦਾ ਹਿੱਤ ਸਿਰਫ ਦਮੜਿਆਂ ਨਾਲ ਰਹਿ ਗਿਆ। ਮਾਇਆ ਕਿਹੜਾ ਪੁੱਤ ਲਿਆਉਂਦਾ, ਇਹ ਨਹੀਂ ਪੁੱਛਣਾ ਕਿੱਥੋਂ ਲਿਆ। ਇਹ ਤਾਂ ਭਗਤ ਕਬੀਰ ਜੀ ਹਨ ਭਈ, ਲੁੱਟ ਪਈ ਕਾਂਸ਼ੀ ਵਿੱਚ ਅਤੇ ਉਹ ਲਿਆਏ ਲੁੱਟ ਦਾ ਮਾਲ ਕਮਾਲਾ ਜੀ, ਕਬੀਰ ਦੇ ਪੁੱਤ ਕਮਾਲਾ। ਅਤੇ ਕਬੀਰ ਜੀ ਨੇ ਬਾਂਹ ਰੱਖ ਲਈ ਸਿਰ 'ਤੇ, ਰੋਣ ਲੱਗ ਪਿਓ ਕਮਾਲਿਆ, ਕੁੱਲ ਡੋਬਣ ਲੱਗਾ। ਬੂਡਾ ਬੰਸ਼ ਕਬੀਰ ਕਾ ਉਪਜਿਓ ਪੂਤ ਕਮਾਲ, ਹਰ ਕਾ ਸਿਮਰਨ ਛਾੜ ਕੇ ਘਰ ਲੈ ਆਇਆ ਮਾਲ। ਲੁੱਟ ਦਾ ਮਾਲ ਲਿਆਇਆ, ਕਿਸੇ ਦਾ ਹੱਕ ਨਾ ਸਾਡੇ ਘਰ 'ਚ ਲਿਆ, ਗਰੀਬੀ ਚੰਗੀ ਆ। ਔਰ ਇਸ ਪ੍ਰਕਾਰ ਸੰਤ ਕਰਮ ਸਿੰਘ ਹੋਏ ਨੇ ਹੋਤੀ ਮਰਦਾਨ ਵਾਲੇ, ਸਾਡੇ ਪੰਥ ਵਿੱਚ ਬੜੇ ਵੱਡੇ ਮਹਾਤਮਾ। ਉਹ ਪਹਿਲਾਂ ਫੌਜ ਵਿੱਚ ਸਨ ਅਤੇ 1857 ਜਦੋਂ ਦਿੱਲੀ ਗਦਰ ਹੋਇਆ ਬੜਾ ਵੱਡਾ, ਉਦੋਂ ਫੌਜੀਆਂ ਨੇ ਲੋਕਾਂ ਦਾ ਘਰਾਂ ਦਾ ਲੁੱਟ ਦਾ ਮਾਲ ਲਿਆ ਲਿਆ, ਘਰ ਭਰ ਲਏ। ਪਰ ਬਾਬਾ ਕਰਮ ਸਿੰਘ ਨੇ ਕੋਈ ਚੀਜ਼ ਨਹੀਂ ਕਿਸੇ ਦੀ ਅਗਵਾਈ, ਸਗੋਂ ਪਰਜਾ ਦੀ ਰਖਵਾਲੀ ਕੀਤੀ, ਪਹਿਰੇ ਦਿੱਤੇ ਲੋਕਾਂ ਦੇ ਘਰਾਂ ਅੱਗੇ, ਭਲਾ ਕੀਤਾ, ਬਚਾਅ ਕੀਤਾ। ਗਦਰ ਸਮਾਪਤ ਹੋਇਆ ਅਤੇ ਬਾਬਾ ਕਰਮ ਸਿੰਘ ਜੀ ਘਰ ਨੂੰ ਆਏ ਖਾਲੀ ਹੱਥ, ਅਤੇ ਜੜਨ ਵਾਲੀ ਸੱਕੀ ਜੜਨ ਵਾਲੀ ਮਾਂ ਕਹਿਣ ਲੱਗੀ, ਪੁੱਤ ਕਰਮ ਸਿੰਘਾ ਹੱਥ ਲਮਕਾਉਂਦਾ ਆ ਗਿਆ, ਇਹੋ ਹੀ ਤਾਂ ਇਹੋ ਜਿਹਾ ਮੌਕਾ ਹੁੰਦਾ ਮਸਾਂ ਮਿਲਦਾ ਕਿਤੇ, ਲੋਕਾਂ ਨੇ ਘਰ ਭਰ ਲਏ ਫੌਜੀਆਂ ਨੇ, ਤੂੰ ਖਾਲੀ ਹੱਥ ਆ ਗਿਆ। ਕਹਿਣ ਲੱਗੇ ਮਾਂ ਮੈਂ ਜਿਉਂਦਾ ਬਚ ਕੇ ਆ ਗਿਆ, ਇੰਨਾ ਥੋੜ੍ਹਾ। ਕਹਿਣ ਲੱਗੇ ਆਹ ਜਿਉਂਦਾ ਬਚ ਕੇ ਆ ਗਿਆ, ਨਿਕੰਮਾ ਹੀ ਨਿਕਲਿਆ। ਚਿੱਤ 'ਚ ਇੰਨਾ ਵਿਰਾਗ ਉਪਜਿਆ, ਉਹ ਮਨਾ ਸੱਕੀ ਜੜਨ ਵਾਲੀ ਮਾਂ ਵੀ ਤੈਨੂੰ ਵੇਖ ਕੇ ਖੁਸ਼ ਨਹੀਂ ਹੋਈ, ਤੂੰ ਜਿਉਂਦਾ ਆ ਗਿਆ, ਇਹ ਵੀ ਲੁੱਟ ਦਾ ਮਾਲ ਚਾਹੁੰਦੀ ਆ, ਕੈਸਾ ਕਲਯੁੱਗ ਦਾ ਪ੍ਰਭਾਵ। ਇਸ ਗੱਲ ਤੋਂ ਵਿਰਾਗੀ ਹੋਏ, ਕਹਿਣ ਲੱਗੇ ਦੁਨੀਆਂ ਦਾ ਕੰਮ ਹੀ ਕੋਈ ਨਹੀਂ ਕਰਨਾ, ਸਿਰਫ ਪਰਮਾਤਮਾ ਦੀ ਇਬਾਦਤ ਕਰਨੀ, ਉਹੀ ਸੱਚਾ ਹੈ, ਉਹਦਾ ਨਾਮ ਸੱਚਾ, ਹੋਰ ਕੁਛ ਵੀ ਨਹੀਂ ਇੱਥੇ ਕਿਆ ਲੱਭਣਾ ਇੱਥੋਂ। ਜੇ ਜੜਨ ਵਾਲੀ ਮਾਂ ਹੀ ਦਵੜਿਆਂ ਨਾਲ ਹਿੱਤ ਕਰਦੀ, ਤਾਂ ਹੋਰ ਜੇ ਮੈਂ ਵਿਆਹ ਗਿਆ, ਇਸਤਰੀ ਪੁੱਤਰ ਧੀਆਂ ਸਾਰੇ ਇਹਨਾਂ ਦਾ ਦਵੜਿਆਂ ਨਾਲ ਹੀ ਹਿੱਤ ਹੋਣਾ। ਜੇ ਸਰੀਰ ਨਕਾਰਾ ਹੋ ਜਾਵੇ ਬੰਦੇ ਦਾ, ਤਾਂ ਕੌਣ ਪੁੱਛਦਾ, ਫਿਰ ਘਰ ਦੇ ਪੁੱਛਦੇ ਨੇ ਕਿਤੇ, ਨਹੀਂ ਘੱਟ ਹੀ ਲਗਾ ਅੱਜ ਕੱਲ੍ਹ ਦਮੜਿਆਂ ਨਾਲ ਹਿੱਤ ਆ। ਜਦੋਂ ਤੱਕ ਕਮਾ ਕਮਾ ਜਾਂ ਹੋਰ ਦੋ ਨੰਬਰ ਦੀ ਕਮਾਈ ਕਰਕੇ ਅੱਗੇ ਸੁੱਟੀ ਜਾਓ, ਲਿਆ ਕੇ ਤਾਂ ਖੁਸ਼, ਹਟ ਜਾਓ ਲਿਆਉਣੋ ਤਾਂ ਨਾਰਾਜ਼। ਇਸ ਪ੍ਰਕਾਰ ਇੱਥੇ ਅਮਰੀਕਾ 'ਚ ਇੱਕ ਸੱਜਣ ਮਿਲਿਆ ਮੈਨੂੰ, ਬਜ਼ੁਰਗ, ਮੈਂ ਨਾਂ ਨਹੀਂ ਲੈਣਾ ਉਹਦਾ। ਉਹ ਮੈਨੂੰ ਕਹਿਣ ਲੱਗਾ ਵੀ ਭਾਈ ਦਲਜੀਤ ਸਿੰਘ, ਤੇਰਾ ਕੀ ਖਿਆਲ ਹੈ ਅਮਰੀਕਾ ਅਤੇ ਇੰਡੀਆ ਦਾ ਕਿੰਨਾ ਕੁ ਫਰਕ ਆ। ਮੈਂ ਕਿਹਾ ਜੀ ਬਹੁਤ ਫਰਕ ਆ, ਉੱਥੇ ਗਰੀਬੀ ਸੀ, ਇੱਥੇ ਬਹੁਤ ਕੁਛ ਆ। ਹੁਣੇ ਘਰ ਇੰਡੀਆ ਲੋੜ ਪੈ ਜੇ ਲੱਖ ਰੁਪਈਏ ਦੀ, ਪਤਾ ਵੀ ਅਸੀਂ ਦੇ ਦੇਣੇ ਆ, ਕੋਈ ਵੀ ਸੱਜਣ ਸਾਨੂੰ ਦੇ ਦੇਗਾ। ਉੱਥੇ ਤਾਂ ਉਧਾਰੇ ਵੀ ਨਹੀਂ ਸੀ ਮਿਲਦੇ ਪੈਸੇ, ਕਿਉਂਕਿ ਗਰੀਬੀ ਨੂੰ ਕੌਣ ਦਿੰਦਾ? ਅਤੇ ਬੜਾ ਫਰਕ ਹੈ, ਪਰ ਥੋੜ੍ਹਾ ਕਲਚਰ ਦਾ ਅੰਤਰ ਹੈ। ਇੱਥੇ ਥੋੜ੍ਹੀ ਆਜ਼ਾਦੀ ਜ਼ਿਆਦਾ ਬੱਚਿਆਂ ਨੂੰ, ਬੱਚੇ ਵਿਗੜਦੇ ਜ਼ਿਆਦਾ ਨੇ, ਪ੍ਰਭਾਵ ਵੀ ਐਸਾ, ਇਹੋ ਜਿਹੀਆਂ ਗੱਲਾਂ ਕੁਛ ਕੀਤੀਆਂ। ਕਹਿਣ ਲੱਗਾ, ਸ਼ਾਬਾਸ਼, ਮੇਰਾ ਚਿੱਤ ਕਰਦਾ 10 ਲੱਖ ਦਾ ਇਕੱਠ ਹੋਵੇ ਅਤੇ ਤੈਨੂੰ ਖਿਲਾਰ ਕੇ ਸਿਰਾ ਪਾਵਾਂ ਤੇਰੇ ਗਲ 'ਚ, ਤੂੰ ਸੱਚ ਬੋਲਿਆ। ਮੈਂ ਕਿਹਾ, ਕਿਉਂ? ਕਹਿਣ ਲੱਗਾ, ਇੱਥੇ ਲੋਕ ਆ ਕੇ ਰੋਈ ਵੀ ਜਾਂਦੇ ਨੇ ਅਤੇ ਛੱਡ ਕੇ ਵੀ ਨਹੀਂ ਜਾਂਦੇ ਦੇਸ਼ ਨੂੰ, ਨਾਲੇ ਰੋਈ ਜਾਣਗੇ, ਕਾਹਨੂੰ ਇੱਥੇ ਆ ਗਏ, ਇੱਥੋਂ ਖੱਟਿਆ ਕੀ, ਨਾਲੇ ਸੁੱਖ ਵੀ ਮਾਣ ਰਹੇ, ਸਿਰਫ ਕੰਮ ਨਹੀਂ ਕਰਨਾ ਚਾਹੁੰਦੇ। ਕਿਉਂਦੇ ਆ ਵੀ ਸੁੱਖ ਸਾਰੇ ਹੀ ਹੋਣ ਪਰ ਕੰਮ ਨਾ ਕਰਨਾ ਪਏ। ਕਹਿਣ ਲੱਗਾ, ਮੇਰੇ ਮੁੰਡੇ ਕਹਿੰਦੇ ਵੀ ਤੂੰ ਸਾਡੇ ਲਈ ਬਣਾਇਆ ਕੀ ਆ? ਤਾਂ ਇੱਕ ਦਿਨ ਫਿਰ ਮੈਂ ਕਿਹਾ ਵੀ ਆਹ ਜਿਹੜੇ ਤੁਹਾਨੂੰ ਗ੍ਰੀਨ ਕਾਰਡ ਦਵਾਏ ਸਾਰੇ ਟੱਬਰ ਨੂੰ, ਮੈਂ ਇੱਥੇ ਧੱਕੇ ਖਾਧੇ ਪਹਿਲਾਂ ਅਤੇ ਫਿਰ ਤੁਸੀਂ ਆਏ, ਗ੍ਰੀਨ ਕਾਰਡ ਮਿਲ ਗਏ, ਮੈਨੂੰ ਵਾਪਸ ਦਿਓ ਅਤੇ ਚਲੋ ਇੰਡੀਆ ਨੂੰ, ਅਤੇ ਜਾਂ ਫਿਰ ਇਹਨਾਂ ਦੀ ਕੀਮਤ ਮੈਨੂੰ ਦਿਓ, ਮੈਂ ਇੰਡੀਆ ਚਲਾ ਜਾਂਦਾ। ਫਿਰ ਕਹਿੰਦਾ ਚੁੱਪ ਕਰ ਜਾਂਦੇ ਆ। ਸੋ ਇਸ ਪ੍ਰਕਾਰ ਦਮੜਿਆਂ ਨਾਲ ਹਿੱਤਾ ਵੀ ਲਿਆ ਲਿਆ ਦੇ ਅਤੇ ਫਿਰ ਅਸੀਂ ਖੁਸ਼ ਹਾਂ, ਜੇ ਤੂੰ ਨਹੀਂ ਕੁਛ ਕਰਦਾ ਬੁੱਢਾ ਹੋ ਗਿਆ ਤਾਂ ਹੁਣ ਤੂੰ ਸਾਡਾ ਕੀ ਲੱਗਦਾ? ਇਸ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ, ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਏ ਕਿਥਾਂ ਜਾਈ, ਵਰਤਿਆ ਪਾਪ ਸਭ ਸ ਜਗ ਮਾਹੀ। ਸਾਰੇ ਜਗਤ ਵਿੱਚ ਪਾਪ ਹੀ ਪ੍ਰਧਾਨ ਹੋ ਗਿਆ ਹੈ, ਇਹਦਾ ਨਾਮ ਕਲਯੁਗ ਹੈ। ਹਜ਼ੂਰ ਕਹਿੰਦੇ ਨੇ, ਕੱਲ ਹੋਈ, ਮਤਲਬ ਕਲਯੁਗ, ਕੱਲ ਦਾ ਸਮਾਂ ਆਇਆ, ਕੁੱਤੇ ਮੋਹੀ ਖਾਜ ਹੋਆ ਮੁਰਦਾਰ, ਕੁੱਤੇ ਦੇ ਮੂੰਹਾਂ ਵਾਲੇ ਲੋਕ ਬਣ ਗਏ ਚੌਧਰੀ, ਅਤੇ ਖਾਣਾ ਪੀਣਾ ਮੁਰਦਾਰ ਹੈ, 2 ਨੰਬਰ ਦੀ ਕਮਾਈ ਆ, ਬੇਗਾਨਾ ਹੱਕ ਹਰਾਮ, ਕੂੜ ਬੋਲ ਬੋਲ ਭੌਂਕਣਾ, ਜਿਵੇਂ ਕੁੱਤੇ ਮੁਰਦਾਰ ਵੇਖ ਕੇ ਇੱਕ ਦੂਜੇ ਵੱਲ ਭੌਂਕਦੇ ਆ ਵੀ ਤੈਨੂੰ ਨਹੀਂ ਮੈਂ ਖਾਣ ਦੇਣਾ ਮਾਸ, ਤੈਨੂੰ ਨਹੀਂ ਖਾਣ ਦੇਣਾ, ਪਰੇ ਹਟ। ਇਸ ਪ੍ਰਕਾਰ ਮਹਾਰਾਜ ਕਹਿੰਦੇ, ਝੂਠ ਬੋਲ ਬੋਲ ਕੇ ਕੁੱਤਿਆਂ ਵਾਂਗ ਭੌਂਕਦੇ, ਇੱਕ ਦੂਜੇ ਦੀ ਖਿਲਾਫ ਵਰਜੀ ਕਰਦੇ, ਜਦੋਂ ਵੋਟਾਂ ਪੈਂਦੀਆਂ ਵੇਖ ਲਿਓ ਤੁਸੀਂ, ਅਗਲੇ ਦੇ ਗੁਣ ਵੀ ਔਗਣ ਬਣਾ ਬਣਾ ਪੇਸ਼ ਕਰਨਗੇ ਅਤੇ ਆਪਣੇ ਔਗਣ ਵੀ ਗੁਣ ਬਣਾ ਬਣਾ ਪੇਸ਼ ਕਰ। ਇੰਨੀ ਨਿੰਦਿਆ ਉਦੋਂ ਹੁੰਦੀ ਹੈ ਨਾ ਦੂਜੇ, ਇੱਕ ਦੂਜੇ ਦੀ ਪੁੱਛੋ ਕੁਛ ਨਾ, ਅੱਗੋਂ ਪਿੱਛੋਂ ਵੀ ਅਸੀਂ ਕਰਦੇ ਹੀ ਹਾਂ। ਈਰਖਾ ਬਸ, ਜਿਹਦੀ ਚੜ੍ਹਤ ਹੈ ਉਹਦੀ ਨਿੰਦਿਆ ਕਰੀ ਜਾਣੀ, ਅਤੇ ਜਿਹੜਾ ਆਪਣੇ ਤੋਂ ਨੀਵਾਂ ਹੈ ਉਹਦੇ ਵੱਲ ਵੇਖ ਕੇ ਵਿਫਾਉਣਾ, ਹੰਕਾਰ ਕਰਨਾ, ਉਹਨੂੰ ਡਰਾਉਣਾ, ਇਸ ਤਰ੍ਹਾਂ ਦੇ ਹਾਲਾਤ ਸਮਾਜ ਵਿੱਚ ਬਣ ਗਏ। ਕੂੜ ਬੋਲ ਬੋਲ ਭੌਂਕਣਾ, ਜਿਹੜਾ ਕੂੜ ਝੂਠ ਬੋਲਣਾ, ਬਹੁਤਾ ਉੱਚੀ ਉੱਚੀ ਬੋਲਣਾ, ਇਹ ਭੌਂਕਣਾ ਕੁੱਤਿਆਂ ਵਾਂਗ। ਚੁੱਕਾ ਧਰਮ ਵਿਚਾਰ, ਜਿਹੜਾ ਧਰਮ ਹੈ ਸਤ ਧਰਮ, ਉਹ ਚੁੱਕ ਗਿਆ, ਉਹ ਜੀਆਂ ਦੇ ਜੀਵਨ ਵਿੱਚੋਂ ਖੁੰਝ ਗਿਆ, ਪਰੇ ਚਲਾ ਗਿਆ। ਧਰਮ ਦੀ ਵਿਚਾਰ, ਜਿਹੜਾ ਧਰਮ ਹੈ ਖਿਮਾ ਅਹਿੰਸਾ ਦਇਆ ਮ੍ਰਿਦ, ਸਤ ਬਚਨ ਤਪ ਦਾਨ ਸੀਲ ਸੋਚ ਤ੍ਰਿਸ਼ਨਾ ਬਿਨਾ, ਧਰਮ ਲਿੰਗ ਦੱਸ ਜਾਂ। ਇੱਕ ਵਿਦਵਾਨ ਦੀ ਕਵਿਤਾ ਹੈ, ਉਹਨੇ ਕਿਹਾ ਧਰਮ ਦੇ 10 ਗੁਣ ਨੇ ਲੱਛਣ, ਇਹ ਸਾਰੇ ਲੱਛਣ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹਨ, ਦੂਜਿਆਂ ਧਰਮਾਂ ਵਿੱਚ ਵੀ ਉਹਨਾਂ ਦੇ ਗ੍ਰੰਥਾਂ 'ਚ ਇਹ ਪ੍ਰਚਾਰ ਹੈ। ਮੰਨਣ ਨਾ ਮੰਨਣ ਵੱਖਰੀ ਗੱਲ, ਅਸੀਂ ਸਿੱਖ ਨਾ ਮੰਨੀਏ ਗੁਰੂ ਦਾ ਬਚਨ ਦੇ ਵੱਖਰੀ ਗੱਲ ਹੈ, ਪਰ ਇਹਨਾਂ ਸ਼ੁਭ ਗੁਣਾਂ ਦਾ ਉਪਦੇਸ਼ ਸਤਿਗੁਰੂ ਨੇ ਦਿੱਤਾ। ਖਿਮਾ, ਹਜ਼ੂਰ ਕਹਿੰਦੇ ਨੇ, ਖਿੰਥਾ ਖਿਮਾ ਹੰਢਾਵੋ, ਰੱਬ ਦੇ ਜੋਗੀ ਬਣਨਾ ਅਤੇ ਖਿੰਥਾ ਗੋਦੜੀ ਖਿਮਾ ਦੀ ਧਾਰਨ ਕਰੋ, ਫਿਰ ਤੁਸੀਂ ਹੋਵੋਗੇ ਸੱਚੇ ਪਰਮਾਤਮਾ ਦੇ ਜੋਗੀ, ਰੱਬ ਵਿੱਚ ਜੁੜੇ ਹੋਏ। ਕਿਸੇ ਦੇ ਕੌੜੇ ਕਸੈਲੇ ਵਾਗ ਨੂੰ ਜਰ ਲੈਣਾ, ਕਿਸੇ ਦੀ ਕੀਤੀ ਵਧੀਕੀ ਨੂੰ ਖਿਮਾ ਕਰ ਦੇਣਾ, ਬੜਾ ਵੱਡਾ ਤਪ ਹੈ। ਔਰ ਇਸੇ ਪ੍ਰਕਾਰ ਅਹਿੰਸਾ, ਦੁੱਖ ਨਾ ਦੇਈ ਕਿਸੇ ਜੀ ਪਤ ਸਿਉ ਕਰ ਜਾਓ, ਲੋਕਾਂ ਦੀ ਅਹਿੰਸਾ 'ਚ ਅਤੇ ਸਤਿਗੁਰੂ ਦੀ ਅਹਿੰਸਾ 'ਚ ਕੁਝ ਅੰਤਰ ਹੈ। ਸਤਿਗੁਰੂ ਨੇ ਕਿਹਾ ਆਪ ਪਾਪ ਜ਼ੁਲਮ ਨਹੀਂ ਕਰਨਾ, ਪਰ ਜ਼ੁਲਮ ਸਹਿਣ ਵੀ ਨਹੀਂ ਕਰਨਾ, ਉਹਨੂੰ ਰੋਕਣ ਵਾਸਤੇ ਤਲਵਾਰ ਵੀ ਚੱਕਣੀ। ਤੁਹਾਡੇ 'ਤੇ ਕੋਈ ਵਧੀਕੀ ਕਰ ਰਿਹਾ ਤਾਂ ਆਪਣਾ ਬਚਾਅ ਕਰਨਾ, ਤੁਹਾਡੇ ਗੁਆਂਢੀ ਆਸੇ ਪਾਸੇ ਭਾਵੇਂ ਕਿਸੇ ਧਰਮ ਦਾ ਬੰਦਾ, ਉਹਦੇ ਨਾਲ ਵਧੀਕੀ ਹੋ ਰਹੀ ਅਤੇ ਤੁਸੀਂ ਰੋਕਣਾ, ਆਵਾਜ਼ ਉਠਾਉਣੀ ਜ਼ੁਲਮ ਦੇ ਖਿਲਾਫ। ਪਰ ਗਾਂਧੀ ਨੇ ਕਿਹਾ ਅਹਿੰਸੋ ਹੀ ਪਰਮੋ ਧਰਮਾ। ਸਮਝਣ ਵਾਸਤੇ ਇੱਕ ਉਦਾਹਰਨ ਮੈਂ ਦੇਣ ਲੱਗਾ, ਜਿਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਕਿਹਾ ਜਾਂਦਾ, ਜਦੋਂ ਇਹ ਲਾਲਪੁਰ ਕਾਲਜ ਵਿੱਚ ਪੜ੍ਹਦੇ ਸਨ ਅਤੇ ਇਹਨਾਂ ਦਾ ਇੱਕ ਹਮ ਜਮਾਤੀ ਮੁੰਡਾ, ਹਿੰਦੂਆਂ ਦਾ ਮੁੰਡਾ, ਉਹ ਬਹਿਸ ਕਰਦਾ ਸੀ ਵੀ ਗਾਂਧੀ ਜੀ ਵਾਲਾ ਰਾਹ ਹੀ ਠੀਕ ਹੈ ਆਜ਼ਾਦੀ ਵਾਸਤੇ, ਸਿਰਫ ਸਿਰਫ ਗਾਂਧੀ ਵਾਲਾ, ਦੂਜੇ ਰਾਹ ਤੁਹਾਨੂੰ ਛੱਡ ਦੇਣੇ ਚਾਹੀਦੇ ਨੇ। ਅਹਿੰਸੋ ਹੀ ਪਰਮੋ ਧਰਮਾ, ਅੰਗਰੇਜ਼ ਜੋ ਮਰਜ਼ੀ ਵਧੀਕੀਆਂ ਕਰੀ ਜਾਣ, ਸਾਨੂੰ ਨਾ ਸ਼ਾਂਤਮਈ ਢੰਗ ਨਾਲ ਹੀ ਚੱਲਣਾ ਚਾਹੀਦਾ, ਇਹ ਕਹਿ ਰਿਹਾ ਸੀ। ਅਤੇ ਕਹਿੰਦੇ ਠੀਕ ਆ, ਬਹਿਸ ਹੁੰਦੀ ਸੀ, ਸ਼ਹੀਦ ਭਗਤ ਸਿੰਘ ਹੋਰ ਮੰਨਦੇ ਨਹੀਂ ਸਨ ਉਹਨਾਂ ਦੀ ਵਿਚਾਰਧਾਰਾ ਵਾਲੇ। ਇੱਕ ਦਿਨ ਕੀ ਹੋਇਆ ਕਿ ਉਹ ਮੁੰਡਾ ਸਵੇਰ ਵੇਲੇ ਜਦੋਂ ਕਾਲਜ ਨੂੰ ਆਇਆ ਅਤੇ ਭਗਤ ਸਿੰਘ ਹੋਰੀ ਐਕਸਰਸਾਈਜ਼ ਕਰ ਰਹੇ ਸਨ, ਉਹ ਮੁੰਡਾ ਲੱਤੋਂ ਲੰਗ ਮਾਰਦਾ ਹੁੰਦਾ ਅਤੇ ਭਗਤ ਸਿੰਘ ਨੇ ਪੁੱਛ ਲਿਆ ਵੀ ਤੈਨੂੰ ਕੀ ਹੋਇਆ ਯਾਰ? ਕਹਿਣ ਲੱਗਾ, ਅੱਜ ਮੈਂ ਘਰੋਂ ਥੋੜ੍ਹਾ ਜਿਹਾ ਲੇਟ ਹੋ ਗਿਆ, ਟ੍ਰੇਨ ਚੱਲ ਪਈ। ਫਿਰ ਕਹਿਣ ਲੱਗਾ, ਮੈਂ ਦੌੜ ਕੇ ਟ੍ਰੇਨ 'ਚ ਵੜ ਗਿਆ, ਫਿਰ ਕੀ ਹੋਇਆ ਕਹਿਣ ਲੱਗਾ ਮੈਂ ਸੀਟ 'ਤੇ ਬੈਠਣ ਲੱਗਾ ਅਤੇ ਉੱਥੇ ਦੋ ਅੰਗਰੇਜ਼ ਆਫਿਸਰ ਬਿੱਲੇ ਬੈਠੇ ਸਨ। ਫਿਰ ਕੀ ਹੋਇਆ? ਕਹਿਣ ਲੱਗਾ ਮੈਨੂੰ ਕਹਿਣ ਲੱਗੇ ਆ ਬਲੱਡੀ ਬਸਟਰ, ਉਹ ਗਾਲਾਂ ਕੱਢੀਆਂ ਉਹਨਾਂ ਵੀ ਤੂੰ ਇੰਡੀਅਨ ਆ, ਸੀਟ ਤੋਂ ਉੱਠ, ਸਾਡੇ ਬਰਾਬਰ ਨਾ ਬੈਠ। ਕਹਿਣ ਲੱਗਾ ਫਿਰ? ਕਹਿੰਦਾ ਮੈਂ ਕਿਹਾ ਵੀ ਥੱਲੇ ਫਰਸ਼ 'ਤੇ ਬਹਿ ਜਾਂਦਾ। ਕਹਿਣ ਲੱਗੇ ਨਹੀਂ, ਉਹਨਾਂ ਦੋ ਜਣਿਆਂ ਨੇ ਮੈਨੂੰ ਧੱਕਾ ਦਿੱਤਾ ਅਤੇ ਮੈਂ ਟ੍ਰੇਨ 'ਚੋਂ ਡਿੱਗ ਪਿਆ, ਆ ਮੇਰੇ ਗੋਡੇ ਅਤੇ ਕੂਹਣੀਆਂ ਰਗੜੇ ਗਏ। ਅਤੇ ਭਗਤ ਸਿੰਘ ਕਹਿੰਦਾ ਫਿਰ ਦਿਮਾਗ ਟਿਕਾਣੇ ਆਇਆ ਕਿ ਨਹੀਂ? ਕਹਿਣ ਲੱਗਾ ਹਾਂ ਅੱਜ ਆ ਗਿਆ। ਕਹਿਣ ਲੱਗਾ ਵੀ ਕੀ ਵਿਚਾਰ ਫੁਰੀ ਤੇਰੇ ਮਨ 'ਚ? ਕਹਿਣ ਲੱਗਾ ਜੇ ਗਾਂਧੀ ਦੇ ਚੇਲੇ ਬਣ ਕੇ ਗਾਂਧੀ ਵਾਲੀ ਅਹਿੰਸਾ ਧਾਰਨ ਕੀਤੀਆਂ, ਟ੍ਰੇਨ ਵਿੱਚ ਭੁੰਜੇ ਫਰਸ਼ 'ਤੇ ਬਹਿਣ ਲਈ ਪੀੜ੍ਹੀ ਜਿੰਨੀ ਜਗ੍ਹਾ ਨਹੀਂ ਉਹਨਾਂ ਦਿੱਤੀ, ਅਤੇ ਆਜ਼ਾਦੀ ਕਿਆ ਖਾਕ ਮਿਲੇਗੀ? ਸਮਝਣ ਵਾਲਾ ਬਚਨ ਹੈ ਵੀ ਇੰਝ ਅਹਿੰਸਾ ਦਾ ਰਾਹ ਅਪਣਾਇਆ ਤੁਹਾਨੂੰ ਆਜ਼ਾਦੀ ਨਹੀਂ ਮਿਲ ਸਕਦੀ, ਆਜ਼ਾਦੀ ਲੈਣ ਵਾਸਤੇ ਤੁਹਾਨੂੰ ਟੱਕਰ ਲੈਣੀ ਪਵੇਗੀ ਜ਼ੁਲਮ ਦੇ ਖਿਲਾਫ, ਆਵਾਜ਼ ਬੁਲੰਦ ਕਰਨੀ ਪਵੇਗੀ। ਅਤੇ ਦੂਜੀ ਗੱਲ ਹੋਰ, ਠੀਕ ਗੱਲਬਾਤ ਰਾਹੀਂ ਹੀ ਨਿਬੇੜਾ ਹੋਣਾ, ਪਰ ਗੱਲਬਾਤ ਕੋਈ ਉਹਦੇ ਨਾਲ ਕਰਦਾ ਜਿਹੜਾ ਬਰਾਬਰ ਦਾ ਸ਼ਕਤੀਸ਼ਾਲੀ ਬੰਦਾ ਉਹਦੇ ਬਰਾਬਰ ਦਾ ਉਹਨੂੰ ਮੇਜ਼ 'ਤੇ ਬਿਠਾ ਕੇ ਗੱਲਬਾਤ ਕਰਨਗੇ। ਜਿਹਦੇ ਕੋਲ ਹੀ ਕੱਖ ਨਹੀਂ ਉਹਨੂੰ ਕਿਹਨੇ ਪੁੱਛਣਾ? ਜਿਹਦੇ ਕੋਲ ਬਾਹੂਬਲ ਨਹੀਂ, ਮਰਦਾਨਗੀ ਨਹੀਂ, ਲੜਨ ਦੀ ਸਮਰੱਥਾ ਨਹੀਂ, ਉਹਦੇ ਨਾਲ ਗੱਲਬਾਤ ਕੋਈ ਨਹੀਂ ਜੇ ਕਰਦਾ। ਇਸ ਕਰਕੇ ਸਤਿਗੁਰੂ ਦੀ ਅਹਿੰਸਾ ਦਾ ਅਤੇ ਦੂਜਿਆਂ ਦੀ ਅਹਿੰਸਾ ਦਾ ਇਹ ਅੰਤਰ ਸਮਝਣਾ। ਬੁੱਧ ਧਰਮ ਨੇ ਜ਼ਿਆਦਾ ਅਹਿੰਸਾ ਨੂੰ ਪ੍ਰਚਾਰਿਆ, ਪਰ ਹਿੰਦੁਸਤਾਨ 'ਚ ਬੁੱਧ ਨਹੀਂ ਲੱਭਦੇ, ਬੋਧੀ ਨਹੀਂ ਲੱਭਦੇ, ਉਹਨਾਂ ਸਮਾਪਤ ਕਰਦੇ ਹਨ ਜੇ ਉਹਨਾਂ ਕੋਲ ਹਥਿਆਰ ਨਹੀਂ। ਜਦੋਂ ਰਾਜ ਸੀ ਅਸ਼ੋਕ ਰਾਜਾ, ਜਿੱਥੇ ਅੱਜ ਕੱਲ੍ਹ ਪਟਨਾ ਸਾਹਿਬ ਹੈ, ਇਹਦਾ ਨਾਂ ਪਾਟਲੀਪੁੱਤਰ ਸੀ, ਇੱਥੋਂ ਦਾ ਰਾਜਾ ਸੀ ਅਸ਼ੋਕ, ਸਾਰੇ ਹਿੰਦੁਸਤਾਨ 'ਤੇ ਰਾਜ ਕੀਤਾ ਉਹਨੇ। ਅੱਜ ਵੀ ਉਹਦੇ ਸਤੰਭ ਲਾਏ ਹੋਏ ਬੜੇ ਦਿਖਾਈ ਦੇਣਗੇ ਹਿੰਦੁਸਤਾਨ 'ਚ, ਕਈ ਕਈ ਥਾਵਾਂ 'ਤੇ ਹਨ। ਉਹ ਰਾਜਾ ਬੋਧੀਆਂ ਦਾ ਚੇਲਾ ਬਣਿਆ ਸੀ, ਬੁੱਧ ਧਰਮ ਉਹਦੀ ਮਾਂ ਨੇ ਅਪਣਾਇਆ ਅਤੇ ਉਹਨੇ ਵੀ ਅਪਣਾ ਲਿਆ। ਉਹਦੇ ਰਾਜ ਦੇ ਪ੍ਰਤਾਪ ਨਾਲ, ਕਿਉਂਕਿ ਉਹਦੇ ਕੋਲ ਸ਼ਸਤਰ ਸਨ, ਹਥਿਆਰ ਸੀ, ਫੌਜ ਸੀ, ਅਤੇ ਰਾਜ ਭਾਗ ਖਜ਼ਾਨਾ ਸੀ, ਉਹਦੇ ਰਾਜ ਭਾਗ ਦੇ ਪ੍ਰਤਾਪ ਨਾਲ ਬੁੱਧ ਧਰਮ ਹਿੰਦੁਸਤਾਨ 'ਚ ਫੈਲਿਆ ਵੱਡੇ ਪੱਧਰ 'ਤੇ। 80,000 ਬੋਧੀ ਭਿਕਸ਼ੂ ਪ੍ਰਚਾਰਕ ਉਹਦੇ ਖਜ਼ਾਨੇ ਵਿੱਚੋਂ ਮਾਇਆ ਵਰਤਦੇ ਸਨ, ਉਹਦੇ ਖਜ਼ਾਨੇ ਨਾਲ ਲੰਗਰ ਪਾਣੀ ਚੱਲਦਾ ਸੀ ਬੋਧੀਆਂ ਦਾ। ਅਤੇ ਜਦੋਂ ਰਾਜ ਨਹੀਂ ਰਿਹਾ, ਸ਼ਸਤਰ ਨਹੀਂ ਰਹੇ ਬੋਧੀਆਂ ਕੋਲ, ਇਕੱਲਾ ਅਹਿੰਸੋ ਪਰਮੋ ਧਰਮਾ ਉਹਨਾਂ ਸਮਾਪਤ ਕਰਤਾ, ਹਿੰਦੁਸਤਾਨ 'ਚੋਂ ਲੱਭਣ ਨਹੀਂ ਦਿੱਤਾ ਬ੍ਰਾਹਮਣਾਂ ਨੇ ਵੀ ਬੁੱਧ ਗਿਆ ਕਿੱਥੇ। ਇਸ ਕਰਕੇ ਸਤਿਗੁਰੂ ਨੇ ਮਰਦਊਪੁਣਾ ਵੀ ਸਿਖਾਇਆ, ਜੰਗਜੂ ਅਤੇ ਸ਼ਾਂਤਮਈ ਸ਼ਹਾਦਤ ਦੀ ਅੰਦਰ ਤੜਪ, ਅਤੇ ਧਰਮ ਦੀ ਖਾਤਰ ਮੈਂ ਸ਼ਹੀਦ ਹੋ ਜਾਵਾਂ ਤਾਂ ਕੋਈ ਗੱਲ ਨਹੀਂ, ਪਰ ਧਰਮ ਨਹੀਂ ਤਿਆਗਣਾ, ਧਰਮ ਦੀ ਰਖਵਾਲੀ ਰਹੀ, ਜਦੋਂ ਮੇਰੇ ਕੋਲ ਤਾਕਤ ਹੈ ਮੈਂ ਸ਼ਸਤਰ ਉਠਾਵਾਂਗਾ। ਇਹ ਸਤਿਗੁਰੂ ਦਾ ਸਿਧਾਂਤ ਹੈ। 4 ਜੰਗ 6ਵੇਂ ਪਾਤਸ਼ਾਹ ਨੇ ਲੜੇ, 14 ਜੰਗ 10ਵੇਂ ਪਾਤਸ਼ਾਹ ਨੇ ਲੜੇ, ਮਨੁੱਖਾਂ ਦੇ ਅੰਦਰ ਆਜ਼ਾਦੀ ਪੈਦਾ ਕਰਨ ਲਈ ਅਣਖ ਅਤੇ ਗੈਰਤ ਸਾਂਭ ਕੇ ਰੱਖਣ ਦਾ ਮਾਦਾ। ਔਰ ਰਾਮ ਜੇਠ ਮਲਾਨੀ ਹਾਈ ਕੋਰਟ ਦਾ ਵਕੀਲ ਸੰਤ ਜਰਨੈਲ ਸਿੰਘ ਜੀ ਕੋਲ ਆਇਆ ਤਾਂ ਇੱਕ ਪ੍ਰਸ਼ਨ ਹੀ ਉਹਦਾ ਦੱਸਾਂਗਾ, ਬਹੁਤੇ ਨਹੀਂ। ਕਹਿਣ ਲੱਗਾ ਵੀ ਸ਼ਾਂਤੀ ਚਾਹੀਦੀ, ਸ਼ਾਂਤਮਈ ਢੰਗ ਨਾਲ ਚੱਲਣਾ ਚਾਹੀਦਾ, ਹਥਿਆਰਾਂ ਦੀ ਵਰਤੋਂ ਨਹੀਂ ਤੁਹਾਨੂੰ ਕਰਨੀ ਚਾਹੀਦੀ। ਮਹਾਂਪੁਰਸ਼ ਕਹਿਣ ਲੱਗੇ ਵੇਖ ਲਾ, ਤੂੰ ਕਹਿੰਦਾ ਸ਼ਾਂਤੀ ਬਹਾਲ ਰੱਖਣ ਵਾਸਤੇ ਹਥਿਆਰ ਨਹੀਂ ਵਰਤਣੇ, ਚੰਗੀ ਤਰ੍ਹਾਂ ਵਿਚਾਰ ਲਾ ਜੋ ਤੂੰ ਬਚਨ ਕਹਿ ਰਿਹਾ, ਪ੍ਰਸ਼ਨ ਆਪਣਾ ਚੰਗੀ ਤਰ੍ਹਾਂ ਵੇਖ ਲਾ। ਕਹਿਣ ਲੱਗਾ ਬਿਲਕੁਲ। ਸੰਤ ਕਹਿਣ ਲੱਗੇ ਫਿਰ ਇਹਨਾਂ ਨੂੰ ਕਹੋ ਹਿੰਦੁਸਤਾਨ ਦੀ ਗੌਰਮੈਂਟ ਨੂੰ ਵੀ ਚੀਨ ਅਤੇ ਪਾਕਿਸਤਾਨ ਦੇ ਬਾਰਡਰ 'ਤੇ ਜਿੰਨੀ ਮਿਲਟਰੀ ਲਾਈ ਹੋਈ ਆ, ਹਥਿਆਰਬੰਦ ਤੋਪਾਂ ਲਾਈਆਂ ਹੋਈਆਂ, ਸਾਰਾ ਕੁਝ ਵਲੇਟ ਕੇ ਲੈ ਆਉਣ, ਫੌਜੀਆਂ ਨੂੰ ਨਿਹੱਥੇ ਕਰ ਦੇਣ, ਅਤੇ ਵੇਖਿਓ ਭਲਾ ਸ਼ਾਂਤੀ ਕਿੰਨਾ ਕੁ ਚਿਰ ਰਹਿੰਦੀ ਹੈ। ਚੀਨ ਵਾਲੇ ਅਤੇ ਪਾਕਿਸਤਾਨ ਵਾਲੇ ਤੁਹਾਡਾ ਦੇਸ਼ ਨਾ ਦੱਬ ਲੈਣਗੇ। ਆਪਣੀ ਹਿਫਾਜ਼ਤ ਵਾਸਤੇ, ਧਰਮ ਨੂੰ ਪ੍ਰਫੁੱਲਤ ਕਰਨ ਵਾਸਤੇ ਧਰਮ ਦੀ ਰਾਖੀ ਕਰਨੀ ਪੈਣੀ ਹੈ, ਆਪਣੀ ਰਾਖੀ ਕਰਨੀ ਪੈਣੀ, ਪ੍ਰਜਾ ਦੀ ਰਾਖੀ ਕਰਨੀ ਪੈਣੀ ਸ਼ਸਤਰ ਉਠਾ ਕੇ। ਪਰ ਸ਼ਰਤ ਇਹ ਹੈ ਕਿ ਸ਼ਸਤਰ ਨਾਲ ਤੁਸਾਂ ਜ਼ੁਲਮ ਨਹੀਂ ਕਰਨਾ, ਜ਼ੁਲਮ ਕਰਨ ਵਾਲਿਆਂ ਦਾ ਬੁਥਾੜ ਭੰਨਣ ਲਈ ਤਤਪਰ ਰਹਿਣਾ ਹੀ ਪਏਗਾ, ਤਾਂ ਹੀ ਗੱਲ ਬਣੇਗੀ, ਰਹੋ ਵਿਚਾਰ। ਇਸ ਕਰਕੇ ਖਿਮਾ ਅਹਿੰਸਾ, ਦੁੱਖ ਨਹੀਂ ਦੇਣਾ ਪ੍ਰਜਾ ਨੂੰ, ਦੁੱਖ ਰੋਕਣਾ। ਖਿਮਾ ਅਹਿੰਸਾ ਦਇਆ ਮ੍ਰਿਦ, ਦਇਆ ਕਰਨੀ ਕੋਈ ਦੁਖੀ ਹੈ ਅਤੇ ਕਠੋਰ ਬਣ ਕੇ ਕੰਨੀ ਵਲੇਟ ਕੇ ਲੰਘ ਨਹੀਂ ਜਾਣਾ, ਉਹਦਾ ਦੁੱਖ ਦੂਰ ਕਰ ਸਕਦੇ ਹੋ ਤਾਂ ਕਰੋ, ਮਦਦ ਕਰੋ ਗਰੀਬ ਦੀ, ਲੋੜਵੰਦ ਦੀ, ਡਿੱਗੇ ਢੱਠੇ ਦੀ। ਮ੍ਰਿਦ ਜੇ ਦਇਆ ਹੈ ਨਹੀਂ, ਹਿਰਦੇ 'ਚ ਕਠੋਰਤਾ ਹੈ, ਤਾਂ ਧਰਮ ਕੋਈ ਨਹੀਂ ਜੇ, ਕਿਉਂਕਿ ਧੌਲ ਧਰਮ ਦਇਆ ਕਾ ਪੂਤ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋੜੀਐ ਜਬ ਲਾ ਘਟਮੈ ਪ੍ਰਾਣ। ਕੁਝ ਬੰਦਿਆਂ ਨੇ ਚੰਗੇ ਚੰਗੇ ਬਚਨ ਵੀ ਲਿਖੇ ਹੋਏ ਨੇ, ਅਤੇ ਸਤਿਗੁਰੂ ਨੇ ਵੀ ਉਹਨਾਂ ਬਚਨਾਂ ਨੂੰ ਦੁਹਰਾਇਆ, ਬਚਨ ਕੀਤਾ ਵੀ ਧਰਮ ਦੀ ਪੈਦਾਇਸ਼ ਹੀ ਦਇਆ ਵਿੱਚੋਂ ਹੈ, ਧਰਮ ਦੀ ਮਾਂ ਦਇਆ ਹੈ, ਇਸ ਕਰਕੇ ਕਠੋਰਤਾ ਨਹੀਂ ਦਇਆ। ਕੁਦਇਆ ਨਹੀਂ, ਕੁਦਇਆ ਕਸੈਣ ਵਰਗੀ ਜਾਂ ਕਸਾਈ ਦੀ ਘਰਵਾਲੀ, ਅਤੇ ਇਸ ਪ੍ਰਕਾਰ ਕਸਾਈ ਨਹੀਂ ਬਣਨਾ, ਅਸੀਂ ਧਰਮੀ ਬਣਨਾ। ਖਿਮਾ ਅਹਿੰਸਾ ਦਇਆ ਮ੍ਰਿਦ, ਕੋਮਲ ਮਿਠਾਸ ਭਰਪੂਰ ਹਮਦਰਦੀ ਵਾਲੇ, ਦਿਲ ਜਿੱਤਣ ਵਾਲੇ ਬਚਨ ਬੋਲ ਕੇ ਦੂਜਿਆਂ ਦਾ ਦਿਲ ਜਿੱਤਣਾ, ਨਾ ਕਿ ਬਾਣੀ ਬਚਨਾਂ ਦੁਆਰਾ ਦਿਲ ਢਾਉਣਾ, ਦੁਖੀ ਕਰਨਾ ਕਿਸੇ ਨੂੰ, ਇਹ ਵੀ ਹਿੰਸਾ ਹੈ। ਹਿੰਸਾ ਨਹੀਂ ਕਰਨੀ ਇਸ ਤਰ੍ਹਾਂ ਦੀ, ਬਚਨਾਂ ਦੀ ਹਿੰਸਾ। ਸੱਤ ਬਚਨ ਅਤੇ ਸੱਚ ਹੀ ਬੋਲਣਾ ਹਮੇਸ਼ਾ, ਝੂਠ ਨਹੀਂ ਬੋਲਣਾ। ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਐ, ਉਸ ਮਾਰਗ 'ਤੇ ਚੱਲਣਾ ਮੁਰੀਦਾ ਸਿੱਖਾ ਜੋ ਗੁਰੂ ਵਾਟ ਦੱਸਦਾ। ਔਰ ਇਸ ਪ੍ਰਕਾਰ ਤਪ, ਸਤਿਗੁਰੂ ਨੇ ਤਪ ਸਿਖਾਇਆ, ਗੁਰ ਸੇਵਾ ਤਪਾਂ ਸਿਰ ਤਪ ਸਾਰ, ਜਾਂ ਤਪਨ ਤਪ ਗੁਰ ਗਿਆਨ, ਗੁਰੂ ਦੇ ਉਪਦੇਸ਼ ਗਿਆਨ ਨਾਲ ਜੁੜਨਾ ਵੱਧ ਤੋਂ ਵੱਧ, ਇਹ ਤਪ ਕਰਨਾ, ਸੇਵਾ ਕਰਨੀ, ਇਹ ਤਪ ਹੈ। ਅਤੇ ਦਾਨ ਧਰਮ ਦੀ ਕਿਰਤ ਵਿੱਚੋਂ ਦਸਵਾਂ ਹਿੱਸਾ ਘੱਟ ਤੋਂ ਘੱਟ ਧਰਮ ਅਰਥ, ਭਲੇ ਅਰਥ, ਗਰੀਬ ਗੁਰਬੇ ਲੋੜਵੰਦਾਂ ਦੀ ਮਦਦ ਵਾਸਤੇ ਵਰਤਣਾ। ਔਰ ਇਸ ਪ੍ਰਕਾਰ ਸੀਲ, ਨਰਮ ਸੁਭਾਅ ਹੋਣਾ, ਵਧੀਆ ਸੁਭਾਅ ਹੋਣਾ, ਕਰੈਕਟਰਲੈਸ ਨਾ ਹੋਣਾ, ਸੋਚ ਕਿਰਿਆ ਇਸ਼ਨਾਨ ਆਦਿਕ ਵੀ ਕਰਕੇ ਰੱਖਣਾ, ਸਾਫ਼ ਸੁਥਰੇ ਰਹਿਣਾ, ਤ੍ਰਿਸ਼ਨਾ ਤੋਂ ਬਿਨਾਂ ਹੋਣਾ। ਮਨ ਦੀ ਤ੍ਰਿਸ਼ਨਾ ਨਹੀਂ ਵਧਾਉਣੀ ਕਿ ਜੇ ਕਿਸੇ ਦੇ ਵੱਡੇ ਮਹੱਲ ਆ ਤਾਂ ਮੈਂ ਵੀ ਪਾਪ ਕਰਕੇ ਆਪਣੇ ਮਹੱਲ ਬਣਾਵਾਂ, ਸੰਤੋਖੀ ਜੀਵਨ ਗੁਜ਼ਾਰਨਾ, ਇਹ ਧਰਮ ਦੇ ਦਾਸ ਲੱਛਣ ਦੱਸੇ ਗਏ ਹਨ। ਇਸ ਕਰਕੇ ਹਜ਼ੂਰ ਕਹਿੰਦੇ ਨੇ ਕਿ ਇਹ ਧਰਮ ਵਾਲਾ ਵਿਚਾਰ, ਧਰਮ ਅਤੇ ਵਿਚਾਰ ਸ਼ੁਭ ਗੁਣਾਂ ਦੀ, ਜਿਨ੍ਹਾਂ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਆ, ਆਤਮਿਕ ਸੁੱਖ ਮਿਲਦਾ, ਉਹ ਚੂਕਾ ਦੂਰ ਹੋ ਗਿਆ, ਲੋਕਾਂ ਦੇ ਹਿਰਦਿਆਂ 'ਚੋਂ ਚਲਾ ਗਿਆ। ਜਿਨ ਜੀਵੰਦਿਆਂ ਪਤ ਨਹੀਂ ਮੋਇਆ ਮੰਦੀ ਸੋਏ, ਜਿਹੜੇ ਇਹੋ ਜਿਹੇ ਜੀਵ ਹਨ, ਫਿਰ ਇੱਥੇ ਜਿਉਂਦਿਆਂ ਵੀ ਸੰਸਾਰ ਵਿੱਚ ਉਹਨਾਂ ਦੀ ਕੋਈ ਪਤ ਇੱਜ਼ਤ ਨਹੀਂ ਹੈ। ਬਨਾਉਟੀ ਲਈ ਫਿਰਨ ਤਾਂ ਵੱਖਰੀ ਗੱਲ ਆ, ਪਰ ਅਸਲ ਇੱਜ਼ਤ ਪਤ ਉਹਨਾਂ ਕੋਲ ਹੈ ਨਹੀਂ। ਮੋਇਆ ਮੰਦੀ ਸੋਏ, ਮਰ ਜਾਣਗੇ ਅਤੇ ਪਿੱਠ ਪਿੱਛੇ ਵੀ ਉਹਨਾਂ ਦੀ ਸੋਏ ਮੈਨੇ ਕੁਸ਼ੋਭਾ, ਸੋਏ ਉਂਝ ਸੋਭਾ ਦਾ ਨਾਮ ਹੈ, ਸੋਏ ਮੈਨੇ ਖਬਰ ਅਤੇ ਸੋਏ ਮੈਨੇ ਸੋਭਾ, ਮੰਦੀ ਸੋਏ ਕਹਿਤਾ ਨਾ, ਮਤਲਬ ਕੁਸ਼ੋਭਾ, ਨਿੰਦਿਆ। ਸੰਸਾਰ ਵਿੱਚ ਪਿੱਛ ਪਿੱਛੇ ਵੀ ਨਿੰਦਿਆ ਹੀ ਹੁੰਦੀ ਰਹੇਗੀ, ਕੋਈ ਉਹਨਾਂ ਨੂੰ ਸਲਾਹੇਗਾ ਨਹੀਂ। ਮਾੜਾ ਬੰਦਾ ਮਰ ਜਾਏ ਤਾਂ ਲੋਕ ਕਹਿੰਦੇ ਚੰਗਾ ਹੋਇਆ, ਟਿੰਟਾ ਮੁੱਕਾ ਖਿਹੜਾ ਛੁੱਟਾ ਪਿੰਡ 'ਚ ਪੁਆੜਾ ਹੀ ਪਾਈ ਰੱਖਦਾ ਸੀ। ਕਬੀਰ ਜੀ ਨੇ ਕਿਹਾ ਉਹਦੇ ਨਾਲ ਤਾਂ ਸੂਰ ਚੰਗਾ। ਕਬੀਰ ਜੀ ਕਹਿੰਦੇ ਨੇ, ਕਬੀਰ ਸਾਕਤ ਅਤੇ ਸੂਕਰ ਭਲਾ, ਰਾਖਾ ਆਸ਼ਾ ਗਾਉ, ਪਿੰਡ ਨੂੰ ਸਾਫ਼ ਸੁਥਰਾ ਕਰਦਾ ਹੈ ਸੂਰ। ਉਹ ਸਾਕਤ ਬੱਪਰਾ ਮਰ ਗਿਆ, ਕੋਈ ਨਾ ਲੈ ਨਾ ਉਹ, ਉਹ ਸਾਕਤ ਜਿਹੜਾ ਰੱਬ ਤੋਂ ਬੇਮੁਖ ਸੀ, ਕਠੋਰ ਚਿੱਤ ਸੀ, ਭੈੜ ਗੰਦਗੀ ਫੈਲਾਉਂਦਾ ਸੀ ਦੁਨੀਆਂ 'ਚ, ਲੋਕਾਂ ਦੇ ਮੁੰਡੇ ਕੁੜੀਆਂ ਵਿਗਾੜਦਾ ਸੀ, ਗੰਦ ਪਾਇਆ ਹੋਇਆ ਸੀ, ਮਰ ਜੇ ਤਾਂ ਲੋਕ ਅੰਦਰ ਵੜ ਕੇ ਤਾਂ ਕਹਿਣਗੇ ਨਾ ਵੀ ਚੰਗਾ ਹੋਇਆ, ਟੈਂਟਾ ਮੁੱਕਾ ਖਿਹੜਾ ਛੁੱਟਾ ਪੁਆੜੇ ਪਾਈ ਰੱਖਦਾ ਸੀ, ਮਰ ਗਿਆ ਤਾਂ ਚੰਗਾ ਹੋਇਆ। ਇਸ ਕਰਕੇ ਕਹਿੰਦੇ ਸਾਕਤ ਜਿਹੜਾ ਸੂਰ ਨਾਲੋਂ ਵੀ ਬੁਰਾ। ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋ ਹੋਏ, ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਨੇ ਕਿ ਜੋ ਕੁਛ ਉਹਨਾਂ ਦੇ ਪੂਰਵਲੇ ਕਰਮਾਂ ਅਨੁਸਾਰ ਉਹਨਾਂ ਦੇ ਮਸਤਕ 'ਤੇ ਰੱਬ ਨੇ ਲਿਖ ਦਿੱਤਾ ਉਹ ਕੁਝ ਵਾਪਰਨਾ, ਜੋ ਕਰਤਾ ਕਰਦਾ ਹੈ ਉਹੀ ਹੁੰਦਾ। ਕਰਮ ਕਰਨ ਵਿੱਚ ਕੁਝ ਸੁਤੰਤਰਤਾ ਜੀਵ ਨੂੰ ਹੈ, ਪਰ ਫਲ ਭੁਗਤਣ ਵਿੱਚ ਸੁਤੰਤਰਤਾ ਨਹੀਂ, ਫਲ ਪਰਮਾਤਮਾ ਭੁਗਤਾਉਂਦਾ। ਔਰ ਜਿਵੇਂ ਜਿਵੇਂ ਮਨੁੱਖ ਬੁਰੇ ਕਰਮ ਕਰਦਾ, ਇਹ ਸੰਸਕਾਰ ਬਣ ਕੇ ਮਨ ਨੂੰ ਚੰਬੜੀ ਜਾਂਦੇ ਨੇ, ਉਹੀ ਸੰਸਕਾਰ ਫਿਰ ਮਨੁੱਖ ਦੇ ਮਨ ਨੂੰ ਪ੍ਰੇਰਦੇ ਹਨ, ਜੇ ਬੁਰੇ ਹਨ ਤਾਂ ਬੁਰੇ ਪਾਸੇ ਪ੍ਰੇਰਦੇ, ਚੰਗੇ ਹਨ ਤਾਂ ਚੰਗੇ ਪਾਸੇ ਪ੍ਰੇਰਦੇ ਨੇ। ਜੋ ਕਰਤਾ ਅਕਾਲ ਪੁਰਖ ਕਰੇ ਉਹੀ ਹੋਏਗਾ ਮਹੱਲਾ ਪਹਿਲਾ। ਰੰਨਾਂ ਹੋਈਆਂ ਬੋਧੀਆਂ, ਹਜ਼ੂਰ ਕਹਿੰਦੇ ਨੇ ਇਸਤਰੀ ਪ੍ਰਧਾਨ ਸਮਾਜ ਬਣ ਗਿਆ, ਇਹ ਨਹੀਂ ਵਿਚਾਰਦੇ ਕਿ ਇਸਤਰੀ ਚੰਗਾ ਬਚਨ ਕਰ ਰਹੀ ਕਿ ਬੁਰਾ। ਇੱਕ ਬਚਨ ਗੁਰੂ ਗ੍ਰੰਥ ਸਾਹਿਬ 'ਚ ਆਇਆ, ਉਹ ਮੈਂ ਆਪ ਜੀ ਨਜ਼ਰ ਰੱਖਾਂ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਸਾਰਾ ਦਿਨ ਲਾਲਚ ਅੱਟਿਆ, ਸਾਡੀ ਹਾਲਤ ਦੱਸਦੇ ਨੇ, ਸਾਰਾ ਦਿਨ ਲਾਲਚ ਅੱਟਿਆ ਮਨਮੁੱਖ ਹੋ ਰਹੇ ਗੱਲਾਂ, ਰਾਤੀ ਉਂਘੇ ਦੱਬਿਆ ਨੀਂਦ ਵਿੱਚ ਦੱਬਿਆ ਹੋਇਆ, ਨਵੇਂ ਸੋਤ ਸਭ ਢਿੱਲਾ, ਔਰ ਮਨਮੁੱਖਾਂ ਦਾ ਸਿਰ ਜੋਰਾਂ ਅਮਰ ਹੈ। ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਵਿਕਾਰ ਦੇ ਅਧੀਨ ਹਨ, ਉਹਨਾਂ ਉੱਤੇ ਇਸਤਰੀਆਂ ਦਾ ਹੁਕਮ ਚੱਲ ਰਿਹਾ। ਮਨਮੁੱਖਾਂ ਦਾ ਸਿਰ ਜੋਰਾਂ ਅਮਰ ਹੈ, ਨਿਤ ਦੇਵਹਿ ਭਲਾ, ਮਾਂ ਨੂੰ ਨਹੀਂ ਪੁੱਛਦੇ, ਕਿਸੇ ਦੇ ਪਿਓ ਨੂੰ ਨਹੀਂ ਪੁੱਛਦੇ, ਸਭ ਕੁਝ ਚੰਗੀਆਂ ਚੰਗੀਆਂ ਚੀਜ਼ਾਂ ਇਕੱਠੀਆਂ ਕਰਕੇ ਠੱਗੀਆਂ ਮਾਰ ਮਾਰ ਕੇ ਇਸਤਰੀ ਦੇ ਅੱਗੇ ਲਿਆ ਰੱਖਦੇ। ਮਨਮੁੱਖਾਂ ਦਾ ਸਿਰ ਜੋਰਾਂ ਅਮਰ ਹੈ, ਨਿਤ ਦੇਵਹਿ ਭਲਾ, ਜੋਰਾਂ ਦਾ ਆਖਿਆ ਪੁਰਖ ਕਮਾਵਦੇ, ਕਿਉਂਕਿ ਉਹਨਾਂ ਨੂੰ ਵੱਡਾ ਸਤਿਕਾਰ ਮਿਲ ਗਿਆ ਇਸਤਰੀਆਂ ਨੂੰ, ਜੋ ਕਹਿੰਦੀਆਂ ਉਹ ਕੋਈ ਕਰੀ ਜਾਂਦਾ। ਜੋਰਾਂ ਦਾ ਆਖਿਆ ਪੁਰਖ ਕਮਾਵਦੇ, ਸੇ ਅਪਵਿੱਤ ਅਮੇਦ ਖਲਾ, ਮਤ ਮੰਦੀ ਮਤ ਵਾਲੇ ਬੁੱਧੀਹੀਣ ਅਤੇ ਮੂਰਖ ਬਣ ਗਏ ਹਨ ਮਰਦ। ਇਹ ਸਤਿਗੁਰੂ ਨਾਨਕ ਦੇਵ ਦੇ ਬਚਨ ਮੇਰੇ ਨੇ। ਸੇ ਅਪਵਿੱਤ ਅਮੇਦ ਖਲਾ, ਕਿਉਂ ਐਸਾ ਹੋ ਰਿਹਾ? ਹਜ਼ੂਰ ਕਹਿੰਦੇ, ਕਾਮ ਵਿਆਪੇ ਕਸੁੱਧ ਨਰ, ਸੇ ਜੋਰਾਂ ਪੁੱਛ ਚੱਲਾ। ਕਾਮ ਵਾਸ਼ਨਾ 'ਚ ਅੰਨੇ ਗਲਤਾਨ ਹੋਏ ਨੇ, ਇਸ ਕਰਕੇ ਜੋ ਕੁਝ ਇਸਤਰੀ ਕਹਿੰਦੀ ਉਹ ਕੁਝ ਪੁੱਛ ਕੇ ਉਹਦੇ ਅਨੁਸਾਰ ਹੀ ਚੱਲਦੇ ਨੇ, ਆਪਣਾ ਬੁੱਧੀ ਨਹੀਂ ਵਰਤਦੇ, ਸਤਿਗੁਰੂ ਦੀ ਆਗਿਆ ਨਹੀਂ ਵੇਖਦੇ, ਉਪਦੇਸ਼ ਨਹੀਂ ਮੰਨਦੇ। ਸਤਿਗੁਰ ਕਹਿ ਆਖਿਆ ਜੋ ਚੱਲੈ ਸੋ ਸਤਿਪੁਰਖ ਭਲ ਭਲਾ, ਜਿਹੜਾ ਮੁੱਖ ਰੱਖਦਾ ਸਤਿਗੁਰੂ ਦੇ ਉਪਦੇਸ਼ ਨੂੰ। ਔਰ ਜੇ ਘਰ ਵਾਲੀ ਵੀ ਗਲਤ ਸਿੱਖਿਆ ਪ੍ਰੇਰਨਾ ਦੇ ਤਾਂ ਉਹਨੂੰ ਵੀ ਸਮਝਾਉਂਦਾ ਵੀ ਮੈਂ ਸਤਿਗੁਰੂ ਦੇ ਆਖੇ ਲੱਗਾਂ ਕਿ ਤੇਰੇ ਲੱਗਾਂ। ਇਸ ਕਰਕੇ ਹਜ਼ੂਰ ਨੇ ਬੁਰਾ ਨਹੀਂ ਕਿਹਾ ਇਸਤਰੀਆਂ ਨੂੰ। ਮਹਾਰਾਜ ਕਹਿੰਦੇ ਨੇ ਕਲੀ ਅੰਦਰ ਨਾਨਕਾ, ਸਾਡੀ ਹਾਲਤ ਬਿਆਨ ਕਰ ਰਹੇ ਨੇ, ਸਾਡੀ ਜਿਸ ਤਰ੍ਹਾਂ ਦੀ ਅਵਸਥਾ, ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ ਜਿੰਨ ਮੈਨੇ ਭੂਤ। ਮਹਾਰਾਜ ਕਹਿੰਦੇ ਕਲਯੁੱਗ ਦੇ ਜਿਹੜੇ ਮਨੁੱਖ ਨੇ ਇਹ ਮਨੁੱਖ ਨਹੀਂ, ਜਿੰਨਾਂ ਦਾ ਜਨਮ ਹੋਇਆ ਜਿੰਨਾਂ ਭੂਤਾਂ ਦਾ, ਪੁੱਤ ਜਨੂਰਾ ਧੀ ਜਨੂਰੀ, ਪੁੱਤ ਵੀ ਕਿਉਂ ਆਪ ਜਨੂਰ ਹਾਂ ਅਸੀਂ ਭੂਤ ਨੇ ਅਤੇ ਧੀਆਂ ਪੁੱਤਰ ਵੀ ਉਹੋ ਜਿਹੇ ਹੋਣਗੇ ਕਿ ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿੰਨਾਂ ਦਾ ਸਿਕਦਾਰ, ਇਹਨਾਂ ਭੂਤਨਿਆਂ ਦਾ ਸਰਦਾਰ ਮੁਖੀਆ ਇਸਤਰੀ ਬਣ ਗਈ। ਇਸ ਪ੍ਰਕਾਰ ਦੇ ਹਾਲਾਤ ਕਲਯੁੱਗ ਦੇ ਲੱਛਣ ਸਤਿਗੁਰਾਂ ਨੇ ਬਿਆਨ ਕੀਤੇ ਨੇ। ਇਸ ਤਰ੍ਹਾਂ ਹਜ਼ੂਰ ਕਹਿੰਦੇ ਰੰਨਾਂ ਹੋਈਆਂ ਬੁੱਧੀਆਂ, ਉਹ ਜਿਸ ਤਰ੍ਹਾਂ ਦੀ ਵੀ ਉਹਨਾਂ ਦੀ ਮੱਤ ਹੈ ਉਹ ਕਹਿੰਦੀਆਂ ਵੀ ਅਸੀਂ ਗਿਆਨਣਾ ਹਾਂ, ਜੋ ਅਸੀਂ ਕਹਿੰਦੀ ਹਾਂ ਉਹ ਕਰੇ ਕਰੋ। ਪੁਰਸ਼ ਹੋਏ ਸਯਾਦ ਅਤੇ ਜਿਹੜੇ ਮਰਦ ਹਨ ਉਹ ਸਯਾਦ ਮੈਨੇ ਸ਼ਿਕਾਰੀ ਬਣ ਗਏ, ਕੁਕਰਮੀ ਬਣ ਗਏ। ਔਰ ਸੀਲ ਸੰਜਮ ਸੁੱਚ ਭੰਨੀ, ਨਾ ਚੰਗਾ ਸੁਭਾਅ ਰਿਹਾ ਨਰਮ, ਨਾ ਜੀਵਨ ਦੀ ਜੁਗਤੀ ਸੰਜਮੀ ਜੀਵਨ ਮਰਿਆਦਾ ਵਾਲਾ, ਮਰਿਆਦਾ ਸਾਨੂੰ ਚੰਗੀ ਨਹੀਂ ਲੱਗਦੀ। ਅਸੀਂ ਚਾਹੁੰਦੇ ਹਾਂ ਵੀ ਸਾਨੂੰ ਸਰਟੀਫਿਕੇਟ ਮਿਲੇ ਤੁਸੀਂ ਸੱਚਖੰਡ ਜਾਣਾ, ਪਰ ਅਸੀਂ ਨਿਯਮ 'ਚ ਨਹੀਂ ਆਪਣੇ ਆਪ ਨੂੰ ਬੰਨਣਾ, ਸਾਨੂੰ ਖੁੱਲ੍ਹ ਚਾਹੀਦੀ ਹੈ ਜੀ। ਨਾ ਜੀ ਅੰਮ੍ਰਿਤ ਨਹੀਂ ਛਕਣਾ, ਕਸ਼ਹਿਰਾ ਨਹੀਂ ਪਾਉਣਾ, ਪੰਜ ਕਕਾਰ ਨਹੀਂ, ਕੇਸ ਦਾੜਾ ਨਹੀਂ ਰੱਖਣਾ। ਇਹ ਵੇਖੋ ਜੀ ਮਨ ਸਾਫ ਚਾਹੀਦਾ, ਇਹੋ ਜਿਹੇ ਢਕੌਂਸਲੇ ਰਚਦੇ ਹਨ ਲੋਕ ਵੀ ਮਨ ਸਾਫ ਚਾਹੀਦਾ ਜੀ, ਗੁਰੂ ਦੇ ਆਖੇ ਨਹੀਂ ਲੱਗਣਾ। ਸਤਿਗੁਰੂ ਨੇ ਕਿਹਾ ਕੇਸ ਸਾਡੀ ਮੋਹਰ ਹੈ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਹੁਕਮ ਹੈ ਵੀ ਕੇਸ ਸਾਡੀ ਮੋਹਰ ਹੈ, ਸਰਬੱਤ ਸੰਗਤ ਪੰਜਾਂ ਤੋਂ ਤੁਸਾਂ ਪੰਜਾਂ ਅਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਕਸ਼ ਕਿਰਪਾਨ ਦਾ ਵਿਸਾਹ ਕਰਨਾ ਨਾਹੀਂ, ਨਿਸ਼ਾਨੇ ਸਿੱਖੀ ਪੰਜ ਅਰਫਸਤ ਕਾਫ, ਹਰ ਗਿਜਦਾ ਬਾਸ਼ਦ ਜੀ ਪੰਜ ਮੁਆਫ। ਔਰ ਫਿਰ ਰੋਜ਼ ਨਿਤਨੇਮ ਕਰਨਾ, ਨਿੰਦਿਆ ਚੁਗਲੀ ਤੋਂ ਪਰਹੇਜ, ਸਾਰੀ ਮਰਿਆਦਾ ਉਪਦੇਸ਼ ਲਿਖਿਆ ਹੋਇਆ, ਆਹ ਕਰਮ ਕਰਨੇ ਅਤੇ ਆਹ ਨਹੀਂ ਕਰਨੇ। ਇਹ ਹੈ ਸੰਜਮ, ਅਤੇ ਮਨੁੱਖ ਸੰਜਮ 'ਚ ਰਹਿਣਾ ਪਸੰਦ ਨਹੀਂ ਕਰਦਾ, ਕਹਿੰਦਾ ਜੋ ਮੇਰਾ ਮਨ ਕਹਿੰਦਾ ਉੱਠ ਜੀ, ਸਰਟੀਫਿਕੇਟ ਵੀ ਮਿਲੇ ਵੀ ਸੱਚਖੰਡ ਜਾਣਾ, ਇੰਝ ਨਹੀਂ ਹੁੰਦਾ। ਮਹਾਰਾਜ ਕਹਿੰਦੇ ਸੀਲ ਸੰਜਮ ਸੁੱਚ ਭੰਨੀ, ਸੁੱਚ ਮਨ ਦੀ ਸੁੱਚ, ਮਨ ਨੂੰ ਸੁੱਚਾ ਕਰਨਾ, ਸਾਫ਼ ਸੁਥਰਾ ਬਣਾਉਣਾ, ਮਨ ਦੇ ਅੰਦਰੋਂ ਬੁਰੀਆਂ ਵਾਸ਼ਨਾਵਾਂ ਕੱਢਣੀਆਂ। ਖਾਣਾ ਖਾਜ ਅਹਾਜ, ਨਾ ਖਾਣ ਯੋਗ ਆਹਾਰ ਭੋਜਨ ਖਾਣੇ, ਦੋ ਨੰਬਰ ਦੀ ਕਮਾਈ, ਹਰਾਮ ਦੀ ਕਮਾਈ ਲਿਆ ਕੇ ਖਾਣੀ, ਇਹ ਲੋਕਾਂ ਦਾ ਸੁਭਾਅ ਬਣ ਚੁੱਕਾ ਹੈ। ਚੰਗਾ ਸਮਝਦੇ ਉਸਨੂੰ, ਮਿੱਠਾ ਕਰਕੇ ਖਾਂਦੇ ਨੇ। ਮੇਰਾ ਪਿਤਾ ਕਿਹਾ ਕਰਦਾ ਸੀ ਬੇਟਾ, ਗੁਰੂ ਨਾਨਕ ਸਾਹਿਬ ਨੇ ਤਾਂ ਕਿਹਾ ਇਹ ਬਚਨ ਭਈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਪਰ ਜਿਹੜਾ ਖਾਣ ਵਾਲਾ ਨਾ ਉਹਨੂੰ ਪੁੱਛ ਕੇ ਵੇਖ, ਉਹ ਕਹਿੰਦਾ ਵੀ ਹੱਕ ਪਰਾਇਆ ਬਾਬਾ ਜੀ ਬੂਰੀ ਮੈਂ ਦਾ ਦੁੱਧ, ਖਾਈਏ ਪੀਏ ਮੌਜਾਂ ਮਾਣੀਏ ਕਾਇਆ ਰਹਿੰਦੀ ਸੁੱਧ, ਉਹ ਤਾਂ ਇੱਥੇ ਖੜ੍ਹਾ ਨਾ ਤਾਂ ਖਾਂਦਾ ਦੋ ਨੰਬਰ ਦੀ ਕਮਾਈ। ਉਹਦੇ ਮਨ 'ਚ ਧਾਰਨਾ ਇਹ ਬਣੀ ਵੀ ਇਹ ਬੜੀ ਵਧੀਆ ਚੀਜ਼ ਆ, ਮਿੱਠਾ। ਸ਼ਰਮ ਗਿਆ ਘਰ ਆਪਣਾ, ਜਿਹੜਾ ਸ਼ਰਮ ਲੱਜਾ ਵਾਲਾ ਸੁਭਾਅ ਸੀ ਉਹ ਬਿਸਤਰਾ ਵਲੇਟਿਆ ਗਿਆ, ਆਪਣੇ ਘਰ ਨੂੰ ਚਲਿਆ ਗਿਆ। ਹੁਣ ਕਲਯੁੱਗ ਦੇ ਵਿੱਚੋਂ ਸ਼ਰਮ ਵਾਲਾ ਸੁਭਾਅ ਚਲਾ ਗਿਆ, ਜਿੱਥੇ ਸ਼ਰਮ ਲੱਜਾ ਨਹੀਂ ਰਹੀ ਉੱਥੋਂ ਪੱਤ ਇੱਜ਼ਤ ਦਾ ਵੀ ਬਿਸਤਰਾ ਵਲੇਟਿਆ ਗਿਆ, ਉਹਨੇ ਕਿੱਥੇ ਕਰਨਾ। ਜਿਹੜਾ ਨਿਰਲੱਜ ਬੰਦਾ ਸ਼ਰਮ ਤੋਂ ਰਹਿ ਉਹਦੀ ਪੱਤ ਥੋੜ੍ਹਾ ਹੁੰਦੀ ਹੈ। ਇਸ ਪ੍ਰਕਾਰ ਜਦੋਂ ਸ਼ਰਮ ਨਾ ਰੱਖੀ ਅਤੇ ਪੱਤ ਵੀ ਨਾ ਰਹੀ, ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ, ਹਜ਼ੂਰ ਕਹਿੰਦੇ ਸੱਚਾ ਅਕਾਲ ਪੁਰਖ ਪਰਮਾਤਮਾ ਹੀ ਹੈ, ਹੋਰ ਇਸ ਦੁਨੀਆਂ ਵਿੱਚੋਂ ਸੱਚਾ ਬੰਦਾ ਨਾ ਕੋਈ ਲੱਭ ਪਈ, ਪਰਮਾਤਮਾ ਦੇ ਬਰਾਬਰ ਦਾ ਕੋਈ ਬਿਲਕੁਲ 100% ਸੱਚਾ ਸੁੱਚਾ ਹੋਵੇਗਾ, ਤੂੰ ਵਾਹਿਗੁਰੂ ਨਾਲ ਜੁੜ, ਫਿਰ ਆਪ ਸੱਚਾ ਬਣ ਜਾਏਗਾ ਉਹਦੇ ਨਾਲ ਜੁੜ ਕੇ। ਪੌੜੀ ਬਾਹਰ ਭਸਮ ਲੇਪਨ ਕਰੇ ਅੰਤਰ ਗੁਬਾਰੀ, ਬਾਹਰੋਂ ਲੋਕਾਂ ਲਿਬਾਸ ਬਣਾ ਲਏ, ਸਰੀਰ ਅਤੇ ਪਿੰਡਿਆਂ 'ਤੇ ਸਵਾਹ ਮਿਲ ਲਈ ਲੱਕੜਾਂ ਦੀ ਸਾੜ ਸਾੜ ਕੇ, ਲੇਪਣ ਕਰਦੇ ਫਿਰਦੇ ਨੇ ਸਰੀਰ 'ਤੇ ਜਾਂ ਚੌਂਕੀਆਂ 'ਚ, ਪਰ ਅੰਦਰ ਗੁਬਾਰ ਮੱਚਿਆ ਹੋਇਆ, ਹਨੇਰਾ ਚੂਹ ਚੂਹਾ ਗਾੜਾ ਅਗਿਆਨਤਾ ਦਾ। ਖਿੰਥਾ ਝੋਲੀ ਬਹੁ ਭੇਖ ਕਰੇ, ਯੋਗੀ ਤਾਂ ਝੋਲੀਆਂ ਟੰਗਦੇ ਮੋਢੇ ਨਾਲ ਅਤੇ ਖਿੰਥਾ ਗੋਦੜੀ ਲੀਰਾਂ ਦੀ ਜੁੱਲੀ ਉੱਤੇ ਲੈ ਕੇ ਦੱਸਦੇ ਸੀ ਯੋਗੀ ਹਾਂ, ਅਤੇ ਹੋਰ ਵੀ ਅਨੇਕਾਂ ਭੇਖ ਨੇ। ਜਿਵੇਂ ਅਸੀਂ ਵੀ ਕੇਵਲ ਸਿੱਖੀ ਸਰੂਪ ਵਾਲਾ ਭੇਖ ਧਾਰ ਲਈਏ ਅਤੇ ਭੇਖ ਦੀ ਸਿੱਖੀ ਤਾਂ ਗੁਰੂ ਮਹਾਰਾਜ ਨੂੰ ਮਨਜ਼ੂਰ ਨਹੀਂ। ਧੰਦੇ ਦੀ, ਭੇਖ ਦੀ, ਵਿਖਾਵੇ ਦੀ, ਇਹ ਤਿੰਨ ਤਰ੍ਹਾਂ ਦੀ ਸਿੱਖੀ ਸਤਿਗੁਰੂ ਨੇ ਮਨਜ਼ੂਰ ਨਹੀਂ ਕੀਤੀ। ਭਾਵਨਾ ਦੀ ਅਤੇ ਸਿਦਕ ਦੀ, ਪੰਜ ਤਰ੍ਹਾਂ ਦੀ ਸਿੱਖੀ ਵਿੱਚੋਂ ਦੋ ਤਰ੍ਹਾਂ ਦੀ ਸਤਿਗੁਰੂ ਕਹਿੰਦੇ ਸਾਨੂੰ ਮਨਜ਼ੂਰ ਆ। ਖਿੰਥਾ ਝੋਲੀ ਬਹੁ ਭੇਖ ਕਰੇ ਦੁਰਮਤ ਅਹੰਕਾਰੀ, ਨਾਲ ਖੋਟੀ ਮਤ ਧਾਰੀ ਹੋਈ ਹੈ, ਨਾਲ ਅਹੰਕਾਰੀ ਵੀ ਬਣਿਆ ਹੋਇਆ। ਸਾਹਿਬ ਸ਼ਬਦ ਨਾ ਊਚਰੈ ਮਾਇਆ ਮੋਹ ਪਸਾਰੀ, ਸਾਹਿਬ ਅਕਾਲ ਪੁਰਖ ਦੀ ਸਿਫਤੋਂ ਸਫਾਤ ਵਾਲਾ ਇੱਕ ਵੀ ਸ਼ਬਦ ਮੁੱਖ ਤੋਂ ਵਡਿਆਈ ਦਾ ਨਹੀਂ ਬੋਲਦਾ ਗੁਰੂ ਕੀ ਬਾਣੀ ਦਾ। ਮਾਇਆ ਦੇ ਮੋਹ ਦਾ ਪਸਾਰਾ ਹੀ ਅੰਦਰ ਪਸਰਿਆ ਹੋਇਆ ਹੈ। ਅੰਤਰ ਲਾਲਚ ਭਰਮ ਹੈ, ਭਰਮ ਹੈ ਗਵਾਰੀ, ਅੰਦਰ ਲਾਲਚ ਪ੍ਰਧਾਨ ਹੈ, ਭਰਮ ਪਿਆ ਹੋਇਆ, ਭ੍ਰਾਂਤੀ ਸੰਸਾਰ ਨੂੰ ਸੱਚਾ ਮੰਨ ਲਿਆ ਹੋਇਆ, ਇਸ ਕਰਕੇ ਗਵਾਰ ਮੂਰਖ ਲੋਕ ਭਟਕਦੇ ਫਿਰਦੇ ਨੇ। ਨਾਨਕ ਨਾਮ ਨਾ ਚੇਤਈ ਜੂਐ ਬਾਜੀ ਹਾਰੀ, ਹਜ਼ੂਰ ਕਹਿੰਦੇ ਨੇ ਇਹ ਨਾਮ ਦਾ ਚੇਤਾ ਨਹੀਂ ਕਰਦੇ ਜੀਵ, ਇਹ ਇੱਕ ਵਿਸ਼ਿਆਂ ਵਿਕਾਰਾਂ ਦਾ ਜੂਆ ਹੈ, ਜਿਹਦੇ ਵਿੱਚ ਆਪਣੀ ਦੁਰਲੱਭ ਵਸਤੂ ਇਹ ਸਰੀਰ ਕੌਡੀਆਂ ਦੇ ਭਾਅ ਹਾਰਦੇ ਜਾ ਰਹੇ ਹਨ, ਜੂਏ ਦੇ ਵਿੱਚ ਜਿੱਤ ਨਹੀਂ ਪ੍ਰਾਪਤ ਕਰ ਰਹੇ। ਸਤਿਗੁਰੂ ਦੇ ਆਖੇ ਲੱਗਣ ਤਾਂ ਫਿਰ ਬਾਜੀ ਜਿੱਤ ਲੈਣਗੇ, ਨਹੀਂ ਤਾਂ ਆਪਣੀ ਮਰਜ਼ੀ ਕਰਕੇ ਤਾਂ ਬਾਜੀ ਹਾਰ ਰਹੇ ਨੇ ਪਰ ਸਮਝ ਨਹੀਂ। ਜਿਵੇਂ ਜੂਏ ਵਿੱਚ ਰੋਜ਼ ਜੁਆਰੀਆ ਹਾਰਦਾ ਪਰ ਵਾਰ ਵਾਰ ਜਾਂਦਾ, ਆਦਤ ਪੈ ਚੁੱਕੀ ਹੈ, ਇਸ ਤਰ੍ਹਾਂ ਦੀ ਹਾਲਤ ਸਾਡੀ ਸਤਿਗੁਰੂ ਨੇ ਬਿਆਨ ਕੀਤੀ ਹੈ। ਕੋਈ ਵੀ ਬਚਨ ਆਪ ਜੀ ਦੇ ਹਿਰਦੇ ਨੂੰ ਠੇਸ ਪਹੁੰਚੀ ਹੋਏ ਤਾਂ ਮੈਨੂੰ ਖਿਮਾ ਕਰਨੀ, ਮੈਂ ਪੂਰਾ ਯਤਨ ਕੀਤਾ ਕਿ ਸਤਿਗੁਰੂ ਦੇ ਆਸ਼ੇ ਮੁਤਾਬਕ ਹੀ ਕੁਛ ਬੋਲਾਂ, ਪਰ ਫਿਰ ਵੀ ਕਈ ਵਾਰੀ ਸਾਡੀ ਹਉਮੈ ਨੂੰ ਜਾਂ ਠੇਸ ਪਹੁੰਚੇ ਜਾਂ ਉਂਝ ਕਈ ਵਾਰੀ ਗਲਤ ਸਮਝ ਲਈਏ ਅਤੇ ਸਮਝ ਆ ਜਾਂਦਾ ਵੀ ਇਹ ਹੋਰੇ ਸਾਡੇ ਨਾਲ ਲੱਗਦਾ ਜਾਂ ਸਾਡੇ ਬਰਖਲਾਫ ਬੋਲੀ ਜਾਂਦਾ, ਇਹ ਮਰਦਾਂ ਦੇ ਪੱਖ 'ਚ ਬੋਲਦਾ, ਇਸਤਰੀਆਂ ਦੇ ਖਿਲਾਫ, ਐਸਾ ਕੁਛ ਨਹੀਂ ਹੈ। ਸਤਿਗੁਰੂ ਦਾ ਸਿਧਾਂਤ ਬਿਆਨ ਕਰਨ ਦਾ ਯਤਨ ਕੀਤਾ ਜੋ ਮੇਰੇ ਸਤਿਗੁਰੂ ਦੇ ਬਚਨ ਹਨ, ਭੁੱਲਾਂ ਚੁੱਕਾਂ ਸਤਿਗੁਰੂ ਜੀ ਅਤੇ ਆਪ ਗੁਰੂ ਦੀ ਸੰਗਤ ਨੇ ਖਿਮਾ ਕਰਨੀ ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।